ਸਿਰ ਸਾਈ ਨਾਨਿਵੈ ਸੋ ਸਿਰ ਦੀ ਜੈਰਾਰ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਸਾਜਾ ਜੀ, ਗੁਰੂ ਖਾਲਸਾ ਸਾਸਨ ਜੀਓ, ਵਡਭਾਗੀ ਹੋ, ਅੰਮ੍ਰਿਤ ਰੂਪ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਸਾਹਿਬਾਂ ਦੀ ਕਥਾ ਵਿਚਾਰ ਨਾਲ ਜੁੜੀਏ। ਸਤਿਗੁਰੂ ਪਾਤਸ਼ਾਹ ਸਾਹਿਬ ਗੁਰੂ ਅੰਗਦ ਦੇਵ ਜੀ ਬਖਸ਼ਿਸ਼ਾਂ ਕਰ ਰਹੇ ਹਨ, ਰਹਿਮਤਾਂ ਕਰ ਰਹੇ ਹਨ, ਮਨ ਪੇਤੀਆਂ ਇਕਾਗਰ ਕਰਕੇ ਬੜੇ ਪ੍ਰੇਮ ਸਹਿਤ ਗੁਰੂ ਦੀ ਵਿਚਾਰ ਨਾਲ ਜੁੜੀਏ। ਐਸੇ ਸਤਿਗੁਰੂ ਪਾਤਸ਼ਾਹ ਜੋ ਨਿਰੰਕਾਰ ਦਾ ਸਰੂਪ ਹਨ, ਸ੍ਰਿਸ਼ਟੀ ਦਾ ਆਧਾਰ ਵਾਸਤੇ ਇਹ ਦਾਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਜੋ ਪ੍ਰਾਪਤ ਕੀਤੀ ਹੈ, ਔਰ ਮਿਲਵਾਂ ਸ਼ਬਦ ਸਤਿਗੁਰੂ ਪੰਚਮ ਪਾਤਸ਼ਾਹ ਜੀ ਦਾ ਔਰ ਗੁਰੂ ਅੰਗਦ ਦੇਵ ਜੀ ਦਾ ਹੈ। ਪਹਿਲੇ ਗੁਰੂ ਅੰਗਦ ਦੇਵ ਜੀ ਦੀਆਂ ਪੰਕਤੀਆਂ ਹਨ, ਫਿਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਸ਼ਬਦ ਦੀ ਵਿਚਾਰ ਇੱਕ ਜਾਣ ਕੇ ਫਰਮਾਉਣਗੇ। ਸੁਸਨੋ ਪਿਆਰ ਦੇ ਸਹਿਤ ਸ੍ਰੀ ਰਾਗ ਵਿੱਚ ਸਾਹਿਬ ਜੀ ਫਰਮਾ ਰਹੇ ਹਨ।
ਸਲੋਕ ਮਹੱਲਾ ਦੂਜਾ। ਜੋ ਸਿਰ ਸਾਈ ਨਾਨਿਵੈ,
ਮੇਰੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਇਹ ਜਿਹੜਾ ਸਿਰ ਸੀਸ ਹੈ ਇਹ ਮਾਲਕ ਨੂੰ ਝੁਕਣਾ ਚਾਹੀਦਾ ਹੈ। ਸਾਡਾ ਮਾਲਕ ਹੈ ਪਰਮੇਸ਼ਰ ਅਕਾਲ ਪੁਰਖ, ਉਸ ਦੇ ਚਰਨਾਂ ਵਿੱਚ ਝੁਕਣਾ ਚਾਹੀਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਇਹ ਅੰਮ੍ਰਿਤਧਾਰੀ ਸਿੰਘ ਤੇਰਾ ਸੀਸ ਸਿਰਫ ਗੁਰੂ ਦੇ ਚਰਨਾਂ ਵਿੱਚ ਹੀ ਝੁਕਣਾ ਚਾਹੀਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਝੁਕਣਾ ਚਾਹੀਦਾ। ਐਸਾ ਨਾ ਹੋਵੇ ਸਹੁਰੇ ਦੇ ਪੈਰਾਂ ਨੂੰ ਹੱਥ ਲਾਉਣ ਲੱਗਿਆਂ ਤੇ ਬਹੁਤ ਝੁਕਦਾ, ਆਪਣੇ ਤੋਂ ਵੱਡੇ ਦੇ ਪੈਰੀ ਲਾਉਣ ਲੱਗਿਆਂ ਤੇ ਬਹੁਤ ਝੁਕਦਾ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਸਤਕ ਨਵਾਉਣ ਲੱਗਿਆਂ ਝੁਕਦਾ ਹੀ ਨਹੀਂ। ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸੀਸ ਗੁਰੂ ਕੇ ਸਿੱਖ ਨੇ ਨਿਵਾਉਣਾ ਹੈ, ਬਾਕੀ ਸਭ ਨੂੰ ਥਾਂਏ ਪਰ ਥਾਂਏ ਉਨ੍ਹਾਂ ਦਾ ਸਤਿਕਾਰ ਕਰਨਾ ਹੈ, ਫਤਿਹ ਬੁਲਾਉਣੀ ਹੈ ਗੁਰੂ ਕੇ ਖਾਲਸੇ ਨੇ ਝੁਕ ਕੇ ਨਿਮਰਤਾ ਦੇ ਸਹਿਤ। ਪਰ ਸੀਸ ਖਾਲਸੇ ਦਾ ਸਤਿਗੁਰੂ ਜੀ ਦਾ ਹੀ ਹੋ ਚੁੱਕਾ ਹੈ, ਇਸ ਵਾਸਤੇ ਇਹ ਸੀਸ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਵਾਉਣਾ ਭਾਵਨਾ ਤੇ ਸ਼ਰਧਾ ਦੇ ਨਾਲ। ਜਿਹੜੇ ਨਵਾਉਂਦੇ ਹਨ ਭਾਈ ਬਖਸ਼ਿਸ਼ ਪ੍ਰਾਪਤ ਕਰ ਲੈਂਦੇ ਹਨ, ਨਿਮਰਤਾ ਪ੍ਰਾਪਤ ਕਰ ਲੈਂਦੇ ਹਨ, ਨਹੀਂ ਤਾਂ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਜੋ ਇਹ ਸਤਿਗੁਰੂ ਜੀ ਨੂੰ ਵੀ ਸੀਸ ਨਵਾਉਣ ਤੋਂ ਸੰਕੋਚ ਕਰਦੇ ਨੇ, ਸੰਗਦੇ ਨੇ, ਸ਼ਰਮ ਮੰਨਦੇ ਹਨ ਵੀ ਜੇ ਮੈਂ ਚੰਗੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਦਿੱਤਾ ਤੇ ਸ਼ਾਇਦ ਲੋਕ ਕਹਿਣਗੇ ਇਹ ਵੀ ਦੁਖੀ ਹੈ, ਇਹ ਵੀ ਛੋਟਾ ਹੈ। ਸੋ ਐਸੇ ਵਾਸਤੇ ਮੇਰੇ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ,
ਜੋ ਸਿਰ ਸਾਈ ਨਾਨਿਵੈ,
ਸਾਈ ਪਰਮੇਸ਼ਰ ਮਾਲਕ ਦੇ ਚਰਨਾਂ ਵਿੱਚ ਜਿਹੜਾ ਸੀਸ ਨਹੀਂ ਹੁੰਦਾ ਹੈ, ਗੁਰੂ ਅੰਗਦ ਦੇਵ ਜੀ ਫਰਮਾ ਰਹੇ ਨੇ, ਜਿਹੜਾ ਸੀਸ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਨਹੀਂ ਆਉਂਦਾ,
ਸੋ ਸਿਰ ਦੀ ਜੈਡਾਰ,
ਉਹ ਸਿਰ ਵੱਢ ਕੇ ਡਾਰ ਸੁੱਟ ਦੇਣਾ ਚਾਹੀਦਾ, ਉਹ ਸੀਸ ਨੂੰ ਨਹੀਂ ਰੱਖਣਾ ਚਾਹੀਦਾ, ਉਹ ਸੀਸ ਤੇ ਵੱਢ ਟੁੱਕ ਕੇ ਪਰੇ ਸੁੱਟ ਦੇਣਾ ਚਾਹੀਦਾ ਜਿਹੜਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਹੀਂ ਹੁੰਦਾ। ਸੋ ਭਗਤ ਫਰੀਦ ਜੀ ਨੇ ਬੜਾ ਸੁੰਦਰ ਫਰਮਾਇਆ ਹੈ ਕਿ ਸਾਈਂ ਮਾਲਕ ਦੇ ਚਰਨਾਂ ਵਿੱਚ ਇਸ ਸੀਸ ਨੂੰ ਨਿਵਾਉਣਾ ਕਰ, ਸ਼ਰਧਾ ਤੇ ਭਾਵਨਾ ਦੇ ਨਾਲ ਨਿਭਾਉਣਾ ਕਰ।
ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ।
ਪਿੰਜਰ ਨਾਮ ਹੈ ਸਰੀਰ ਦਾ। ਕਹਿੰਦੇ ਸੀਸ ਨੂੰ ਸਰੀਰ ਨੂੰ ਨਵਾਇਆ, ਪਰ ਇਸ ਸਰੀਰ ਦੇ ਅੰਦਰ ਪ੍ਰੇਮ ਵੀ ਹੋਵੇ। ਪਰ ਜਿਸ ਪਿੰਜਰ ਸਰੀਰ ਦੇ ਵਿਚ ਉਸ ਅਕਾਲ ਪੁਰਖ ਪਰਮੇਸ਼ਰ ਦਾ ਬਿਰਹਾ ਪਿਆਰ ਨਹੀਂ ਹੈ,
ਸੋ ਪਿੰਜਰ ਲੈ ਜਾਰ।
ਐਸੇ ਪਿੰਜਰ ਸਰੀਰ ਨੂੰ ਤਾਂ ਲੈ ਕਰਕੇ ਜਾਰ ਸਾੜ ਦੇਣਾ ਚਾਹੀਦਾ ਹੈ।
ਮਹਲਾ ਪੰਜਵਾਂ ਮੁੰਡੋ ਭੁੱਲੇ ਨਾਨਕਾ।
ਇਸ ਤੋਂ ਅੱਗੇ ਧੰਨ ਗੁਰੂ ਗਰੀਬ ਨਿਵਾਸ ਸਤਿਗੁਰੂ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ, ਸੋ ਮੁੰਡੋ ਭੁੱਲੀ ਨਾਨਕਾ ਫਿਰ ਫਿਰ ਜਨਮ ਵਿਆਸ। ਸਾਹਿਬ ਜੀ ਫਰਮਾਉਂਦੇ ਹਨ, ਜਿਹੜੀ ਜੀਵ ਰੂਪੀ ਇਸਤਰੀ ਮੁੰਡੋ ਮੁੱਢ ਤੋਂ ਹੀ ਭਾਵ ਸ਼ੁਰੂ ਤੋਂ ਹੀ, ਤੇ ਮੁੱਢ ਨਾਮ ਹੈ ਪਰਮੇਸ਼ਰ ਦਾ, ਜਿਹੜੀ ਜੀਵ ਰੂਪੀ ਇਸਤਰੀ ਆਪਣੇ ਮੁੱਢ ਰੂਪ ਪਰਮੇਸ਼ਰ ਤੋਂ ਮੁੱਢੋ ਹੀ ਭੁੱਲੀ ਭੁੱਲ ਗਈ,
ਫਿਰ ਫਿਰ ਜਨਮ ਹੋਈ ਆਸ,
ਉਹਨੂੰ ਮੁੜ ਮੁੜ ਕੇ ਜਨਮ ਤੇ ਮੋਈ ਆਸ ਮਰਨ ਵਿਚ ਹੀ ਉਹ ਰਹਿੰਦੀ ਹੈ ਜੀਵ ਰੂਪੀ ਇਸਤਰੀ। ਉਸ ਨੂੰ ਮੁੜ ਮੁੜ ਕੇ ਜੰਮਣ ਤੇ ਮਰਨ ਹੀ ਬਣਿਆ ਰਹਿੰਦਾ ਹੈ, ਮਰਦਾ ਜੰਮਦਾ ਹੀ ਰਹਿੰਦਾ ਹੈ, ਅਥਵਾ ਉਹ ਜੀਵ ਰੂਪੀ ਇਸਤਰੀ ਜੰਮਦੀ ਮਰਦੀ ਰਹਿੰਦੀ ਹੈ।
ਕਸਤੂਰੀ ਕੈ ਭੋਲੜਾ।
ਸੋ ਮੇਰੇ ਪਾਤਸ਼ਾਹ ਜੀ ਅੱਗੇ ਕਹਿੰਦੇ ਹਨ, ਫਰਮਾਉਂਦੇ ਹਨ ਕਿ ਇਹ ਜੀਵ ਰੂਪੀ ਇਸਤਰੀ ਭੁੱਲੀ ਫਿਰਦੀ ਕਿਵੇਂ ਭੁੱਲੀ ਫਿਰਦੀ ਹੈ, ਜਿਸ ਤਰ੍ਹਾਂ ਕਸਤੂਰੀ ਕਹਿ ਭੁੱਲੜੈ। ਕਸਤੂਰੀ ਇੱਕ ਹੀਰਾ ਹਰਨ ਹੁੰਦਾ ਹੈ, ਉਹਦੀ ਨਾਭੀ ਵਿਚ ਕਸਤੂਰੀ ਦਾ ਨਾਪਾ ਹੁੰਦਾ ਹੈ, ਖਾਸ ਕਿਸਮ ਦਾ ਹੈ ਹਰਨ, ਹੀਰਾ ਹਰਨ ਉਸਦਾ ਨਾਮ ਹੈ, ਹਰ ਹਰਨ ਵਿਚ ਨਹੀਂ ਹੁੰਦੀ, ਹੀਰਾ ਹਰਨ ਵਿਚ ਇਹਦੀ ਨਾਭੀ ਦੇ ਵਿਚ ਕਸਤੂਰੀ ਹੁੰਦੀ ਹੈ, ਲੇਕਿਨ ਇਸ ਹਰਨ ਨੂੰ ਪਤਾ ਨਹੀਂ ਹੈ ਕਿ ਮੇਰੀ ਨਾਭੀ ਵਿਚ ਕਸਤੂਰੀ ਹੈ। ਪਰ ਜਦੋਂ ਕਤੇ ਇਹ ਹੀਰਾ ਹਰਨ ਇਸ ਹਿਸਾਬ ਨਾਲ ਖੜਾ ਹੋਵੇ, ਇਹਦੇ ਪਿਛਲੇ ਪਾਸੇ ਬੈਕ ਸਾਈਡ ਤੋਂ ਹਵਾ ਆਉਂਦੀ ਹੋਵੇ ਤੇ ਨਾਸਾਂ ਵੱਲ ਨੂੰ ਜਾਂਦੀ ਹੋਵੇ, ਇਹ ਹਿਸਾਬ ਨਾਲ ਖੜਾ ਹੋਵੇ, ਉਹ ਹਵਾ ਇਹਦੀ ਧੁਨੀ ਨੂੰ ਛੋਹ ਕੇ ਟੱਚ ਕਰਕੇ ਇਹਦੀਆਂ ਨਾਸਾਂ ਦੇ ਕੋਲੋਂ ਦੀ ਲੰਘਦੀ ਤਾਂ ਇਸ ਨੂੰ ਉਸ ਕਸਤੂਰੀ ਦੀ ਸੁਗੰਧੀ ਆਉਂਦੀ ਹੈ। ਉਹ ਜਿਹੜਾ ਹਰਨ ਹੈ ਉਸ ਕਸਤੂਰੀ ਵਿਚ ਮਸਤ ਹੋ ਜਾਂਦਾ ਹੈ, ਉਹ ਮਸਤ ਹੋਇਆ ਹੋਇਆ ਕਿਤੇ ਅਚਨਚੇਤ ਜਿਹੜੀ ਹਵਾ ਹੈ ਉਹ ਆਪਣਾ ਰੁੱਖ ਬਦਲ ਜਾਵੇ ਤਾਂ ਇਸ ਨੂੰ ਸੁਗੰਧੀ ਮਿਲਣੀ ਖਤਮ ਹੋ ਜਾਂਦੀ ਹੈ, ਤਾਂ ਇਹ ਹਰਨ ਉਸ ਕਸਤੂਰੀ ਦੀ ਪ੍ਰਾਪਤੀ ਵਾਸਤੇ ਦੌੜਦਾ ਭੱਜਦਾ ਹੈ, ਜੰਗਲਾਂ ਵਿਚ ਛੱਪੜਾਂ ਵਿਚ ਟੋਇਆਂ ਟਿੱਬਿਆਂ ਵਿਚ ਦੌੜਦਾ ਭੱਜਦਾ ਵੀ ਮੈਨੂੰ ਉਹ ਕਸਤੂਰੀ ਮਿਲੇ। ਇਹਨੂੰ ਪਤਾ ਨਹੀਂ ਵੀ ਕਸਤੂਰੀ ਮੇਰੇ ਸਰੀਰ ਵਿਚ ਸੀ, ਇਹਨੂੰ ਭੁਲੇਖਾ ਹੈ, ਇਹ ਸਮਝਦਾ ਵੀ ਉਹ ਕਸਤੂਰੀ ਪਤਾ ਨਹੀਂ ਮੈਥੋਂ ਕਿੱਥੇ ਚਲੇ ਗਈ, ਉਹਦੀ ਭਾਲ ਵਾਸਤੇ ਦੌੜਦਾ ਭੱਜਦਾ ਹੈ। ਸੋ ਸਤਿਗੁਰੂ ਸਾਹਿਬ ਜੀ ਦਲੀਲ ਦਿੰਦੇ ਹਨ, ਕਸਤੂਰੀ ਕਹਿ ਭੁੱਲੜੈ, ਉਸ ਕਸਤੂਰੀ ਦੇ ਭੁੱਲੜੈ ਭੁਲੇਖੇ ਵਿਚ
ਗੰਦੇ ਡੁੰਮ ਪਈ ਆਸ।
ਗੰਦੇ ਡੁੰਮ, ਗੰਦੇ ਟੋਏ ਵਿਚ ਜਾਂ ਛੱਪੜ ਵਿਚ ਕਹਿ ਦਈਏ, ਜੋ ਗੰਦਾ ਹੀ ਹੁੰਦਾ ਹੈ, ਪਈ ਆਸ ਜਾ ਪੈਂਦਾ ਹੈ ਜਾ ਡਿੱਗਦਾ ਹੈ, ਉਹ ਗੰਦਾ ਟੋਇਆਂ ਦੇ ਵਿਚ ਜਾ ਡਿੱਗਦਾ, ਛੱਪੜਾਂ ਦੇ ਵਿਚ ਜਾ ਕੇ ਪਈ ਆਸ ਪੈ ਜਾਂਦਾ, ਡਿੱਗ ਪੈਂਦਾ, ਅਚਨਚੇਤ ਕਿਤੇ ਡਿੱਗੇ ਦੀਆਂ ਫਿਰ ਨਾਸਾਂ ਨਾਭੀ ਨਾਲ ਲੱਗ ਜਾਣ, ਧੁਨੀ ਨਾਲ ਲੱਗ ਜਾਣ, ਤੈਨੂੰ ਪਤਾ ਲੱਗਦਾ ਉਹ ਇਹ ਤਾਂ ਮੇਰੇ ਸਰੀਰ ਵਿਚ ਹੀ ਸੀ, ਮੈਂ ਬਾਹਰੋਂ ਹੀ ਭੱਜਿਆ ਫਿਰਦਾ ਸੀ, ਬਾਹਰ ਦੌੜਿਆ ਫਿਰਦਾ ਸੀ ਤੇ ਮੇਰੇ ਸਰੀਰ ਵਿਚ ਹੈ ਸੁਗੰਧੀ, ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਹੋਰ ਜਗ੍ਹਾ ਤੇ ਦ੍ਰਿਸ਼ਟਾਂਤ ਦਿੱਤਾ ਹੈ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਗ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਇੱਥੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ, ਕਸਤੂਰੀ ਕਾ ਭੋਲੜਾ ਗੰਦੈ ਡੋਮ ਪਈ ਆਸ। ਜਿਸ ਤਰ੍ਹਾਂ ਉਸ ਕਸਤੂਰੀ ਦੇ ਭੁਲੇਖੇ ਕਰਕੇ ਗੰਦੇ ਡੋਮ ਵਿਚ ਛੱਪੜਾਂ ਦੇ ਵਿਚ ਪਈ ਆਸ ਜਾ ਪੈਂਦਾ ਹੈ, ਭੱਜਾ ਫਿਰਦਾ ਹੈ, ਦੌੜਦਾ ਹੈ ਕਿ ਮੈਨੂੰ ਉਹ ਜਿਹੜਾ ਕਸਤੂਰੀ ਦੀ ਸੁਗੰਧੀ ਦਾ ਆਨੰਦ ਸੀ ਉਹ ਪ੍ਰਾਪਤ ਹੋਵੇ। ਇਹ ਭੋਲੜਾ ਭੁੱਲਿਆ ਹੋਇਆ ਭੁਲੇਖੇ ਦੇ ਵਿਚ ਭੱਜਾ ਫਿਰਦਾ। ਇਸੇ ਤਰ੍ਹਾਂ ਗੁਰੂ ਕੇ ਪਿਆਰਿਓ, ਮੁੰਡੋ ਭੁੱਲੀ ਨਾਨਕਾ। ਸਤਿਗੁਰੂ ਪੰਜਵੇਂ ਨਾਨਕ ਜੀ ਫਰਮਾਉਂਦੇ, ਜੀਵ ਰੂਪੀ ਇਸਤਰੀ ਵੀ ਮੁੱਢ ਤੋਂ ਤੇ ਮੁੱਢ ਰੂਪ ਪਰਮੇਸ਼ਰ ਵੱਲੋਂ ਭੁੱਲ ਗਈ ਹੈ। ਭੁੱਲ ਕਰਕੇ ਇਸ ਸੁਖ, ਇਸ ਆਤਮਕ ਆਨੰਦ ਦੀ ਪ੍ਰਾਪਤੀ ਵਾਸਤੇ ਇਹ ਵੀ ਗੰਦੇ ਡੋਮ ਪਈ ਦੇ ਵਿਚ ਦੌੜਾ ਭੱਜਾ ਫਿਰਦਾ। ਇਹ ਜੀਵ ਰੂਪੀ ਇਸਤਰੀ ਸਮਝਦੀ ਹੈ, ਜੀਵ ਸਮਝਦਾ ਹੈ ਕਿ ਸ਼ਾਇਦ ਮਾਇਆ ਤੇ ਬੱਚਿਆਂ ਪਦਾਰਥਾਂ ਦੇ ਵਿਚੋਂ ਹੀ ਇਹ ਆਤਮਕ ਆਨੰਦ ਪ੍ਰਾਪਤ ਹੋਵੇ, ਇਹਨੂੰ ਭੁਲੇਖਾ ਪੈ ਗਿਆ ਹੈ। ਇਸ ਆਤਮਕ ਆਨੰਦ ਰੂਪੀ ਕਸਤੂਰੀ ਦੀ ਪ੍ਰਾਪਤੀ ਕਰਨ ਵਾਸਤੇ ਇਹ ਜੀਵ ਜੋ ਹੈ ਆਤਮਕ ਆਨੰਦ ਰੂਪੀ ਕਸਤੂਰੀ ਦੀ ਪ੍ਰਾਪਤੀ ਵਾਸਤੇ ਗੰਦੇ ਡੁੰਮ ਭਾਵ ਵਿਸ਼ੇ ਵਿਕਾਰਾਂ ਵਿਚ ਖਚਿਤ ਹੁੰਦਾ ਹੈ ਕਿ ਵਿਕਾਰਾਂ ਵਿਚੋਂ ਆਤਮਕ ਆਨੰਦ ਪ੍ਰਾਪਤ ਹੋ ਜਾਵੇਗਾ, ਪਰ ਉਹ ਆਤਮਕ ਆਨੰਦ ਇਥੋਂ ਪ੍ਰਾਪਤ ਨਹੀਂ ਹੋਣਾ। ਉਹ ਆਤਮਕ ਆਨੰਦ ਕਿੱਥੋਂ ਪ੍ਰਾਪਤ ਹੋਣਾ? ਜਿਸ ਤਰ੍ਹਾਂ ਹਰਨ ਦੀ ਨਾਭੀ ਵਿਚ ਕਸਤੂਰੀ ਹੈ ਉਥੋਂ ਮਿਲ ਰਿਹਾ ਆਨੰਦ, ਇਸੇ ਤਰ੍ਹਾਂ ਇਸ ਜੀਵ ਦੀ ਇਕਾਗਰਤਾ ਦੇ ਵਿਚੋਂ ਆਤਮਕ ਆਨੰਦ ਹੈ। ਜਦੋਂ ਇਹ ਜੀਵ ਅੰਤਰਮੁਖ ਬਿਰਤੀ ਕਰੇਗਾ, ਆਪਣੀ ਸੁਰਤ ਨੂੰ ਅੰਤਰਮੁਖ ਲਿਆਵੇਗਾ, ਆਪਣੇ ਮਨ ਨੂੰ ਏਕਤਾ ਦੇ ਘਰ ਵਿਚ ਲਿਆਵੇਗਾ, ਤਾਂ ਇਸ ਜੀਵ ਰੂਪੀ ਇਸਤਰੀ ਨੂੰ ਉਹ ਆਤਮਕ ਆਨੰਦ ਪ੍ਰਾਪਤ ਹੋ ਸਕਦਾ ਹੈ। ਪਰ ਇਸ ਨੂੰ ਇਹ ਭੁਲੇਖਾ ਪੈ ਗਿਆ ਭਈ ਸ਼ਾਇਦ ਇਹ ਵਿਸ਼ੇ ਵਿਕਾਰਾਂ ਦੇ ਵਿਚੋਂ ਹੀ ਇਹ ਆਨੰਦ ਪ੍ਰਾਪਤ ਹੋਵੇ। ਇਸੇ ਕਰਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਲਿਖਿਆ, ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸੋ ਘਾਲੇ ਧੰਦਾ, ਪਰ ਇਸਤਰੀਆਂ ਦੇ ਮਗਰ ਭੱਜਾ ਫਿਰਦਾ ਕਿ ਉਹ ਆਤਮਕ ਆਨੰਦ ਦੀ ਪ੍ਰਾਪਤੀ ਲਈ। ਪਰ ਮੇਰੇ ਪਾਤਸ਼ਾਹ ਕਹਿੰਦੇ ਨਹੀਂ, ਧਾਵਤ ਰੱਖੈ ਇਕਤ ਕਰ ਆਣੈ, ਇਨ੍ਹਾਂ ਇੰਦਰੀਆਂ ਨੂੰ ਸਮਦਮ ਸੰਜਮ ਕਰਨ ਰੂਪ ਰੋਕ ਕਰਕੇ ਇਕਤ ਕਰ ਆਣੈ, ਏਕਤਾ ਦੇ ਅੰਦਰ ਇਕਾਗਰਤਾ ਦੇ ਅੰਦਰ ਆਪਣੇ ਮਨ ਨੂੰ ਲਿਆਵੇ, ਤਾਂ ਉਸ ਅੰਤਰਮੁਖ ਬਿਰਤੀ ਦੀ ਇਕਾਗਰਤਾ ਦੇ ਵਿਚੋਂ ਇਸ ਨੂੰ ਆਤਮਕ ਆਨੰਦ ਪ੍ਰਾਪਤ ਹੋਵੇਗਾ। ਪਰ ਜਿਵੇਂ ਉਹ ਹਰਨ ਕਸਤੂਰੀ ਦੇ ਭੁਲਾਵੇਂ ਕਸਤੂਰੀ ਦੀ ਪ੍ਰਾਪਤੀ ਵਾਸਤੇ ਉਹ ਗੰਦੇ ਡੋਮ ਪਈ ਆਸ ਵਿਚ ਜਾ ਕੇ ਡਿੱਗਦਾ ਫਿਰਦਾ, ਇਸੇ ਤਰ੍ਹਾਂ ਇਹ ਜੀਵ ਵਿਸ਼ੇ ਵਿਕਾਰਾਂ ਦੇ ਵਿਚ ਹੀ ਡੁੱਬਿਆ ਫਿਰਦਾ ਹੈ।
ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ,
ਇਹ ਮੇਰੇ ਮਨ ਹੈ ਐਸੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ,
ਜੋ ਸਭਨਾ ਉੱਪਰ ਹੁਕਮ ਚਲਾਏ।
ਕਿਹੜਾ ਪਰਮੇਸ਼ਰ ਹੈ ਜਿਸ ਦਾ ਨਾਮ ਜਪਣਾ ਜੀ? ਕਹਿੰਦੇ ਜਿਸ ਪਰਮੇਸ਼ਰ ਦਾ ਸਾਰੀ ਸ੍ਰਿਸ਼ਟੀ ਦੇ ਉੱਪਰ ਹੁਕਮ ਚੱਲ ਰਿਹਾ ਹੈ, ਉਸ ਦੇ ਹੁਕਮ ਤੋਂ ਬਾਹਰ ਨਹੀਂ ਹੈ ਕੋਈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਜੇ ਕੋਈ ਉਹਦੇ ਹੁਕਮ ਨੂੰ ਨਾ ਮੰਨੇ ਤਾਂ ਆਪਣੀ ਤਾਕਤ ਦੇ ਨਾਲ ਮਨਾਉਂਦਾ ਹੈ, ਉਹ ਆਪਣੀ ਤਾਕਤ ਦੇ ਨਾਲ ਹੁਕਮ ਦੇ ਅੰਦਰ ਲਿਆਉਣਾ ਕਰਦਾ ਹੈ। ਜੀਵ ਨੂੰ ਦੁਖੀ ਕਰਕੇ ਜੋ ਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ,
ਸੋ ਐਸਾ ਹਰ ਨਾਮ ਜਪੀਐ ਮਨ ਮੇਰੇ,
ਇਹ ਮੇਰੇ ਮਨਾ ਹੇ ਮੇਰੇ ਪਿਆਰੇ, ਐਸੇ ਉਸ ਨਿਰੰਕਾਰ ਦੇ ਨਾਮ ਨੂੰ ਕਦੇ ਜਪਿਆ ਕਰ,
ਜੋ ਜੋ ਅੰਤੀ ਅਵਸਰ ਲੈ ਛਡਾਏ।
ਕਿਹੜੇ ਪਰਮੇਸ਼ਰ ਦਾ ਨਾਮ ਹੈ ਕਹਿੰਦੇ ਜਿਹੜੇ ਪਰਮੇਸ਼ਰ ਨੇ ਤੈਨੂੰ ਅੰਤੀ ਅੰਤ ਦੇ ਮੌਕੇ ਤੇ ਅਵਸਰ ਨਾਮ ਹੈ ਸਮੇਂ ਦਾ ਅੰਤਲੇ ਸਮੇਂ ਤੇ ਜਿਸ ਨੇ ਤੈਨੂੰ ਜਮਦੂਤਾਂ ਦੇ ਪਾਸੋਂ ਛੁਡਾਉਣਾ ਹੈ। ਜਿਨ੍ਹਾਂ ਜਮਦੂਤਾਂ ਨੇ ਤੈਨੂੰ ਪਕੜ ਕੇ ਕੁੱਟਣਾ ਹੈ ਮਾਰਨਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਨੂਰ ਦੀਨ ਪ੍ਰਤੀ ਵਚਨ ਕੀਤੇ ਹਨ ਸਿੱਖਿਆ ਦਿੰਦਿਆਂ ਹੋਇਆ, ਜਨ ਪਿਸਰ ਪਦਰ ਬਿਰਾਦਰਾਂ ਕਸ ਦੇ ਕਸ ਨੇਸ ਦਸਤੰਗੀਰ ਆਖਿਰ ਵਿਅਕਤਮ ਕਸ ਨਾਦਾਰਦ ਚੂੰ ਸਵਦ ਤਕਬੀਰ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ। ਫਿਰ ਸਾਹਿਬ ਜੀ ਕਹਿੰਦੇ ਮਮ ਸਰਮੂਏ ਅਦਰਾਈਲ ਗ੍ਰਿਫਤ ਹੈ ਦਿਲ ਹੇਚ ਨਾ ਦਾਨੀ। ਕਦੇ ਤੂੰ ਜਾਣਿਆ ਨੀ ਮਨ ਵਿਚ ਭਈ ਤੈਨੂੰ ਜਮਦੂਤ ਅਜਰਾਈਲ ਨਾਮੀ ਨੇ ਕੇਸਾਂ ਤੋਂ ਆ ਕੇ ਪਕੜ ਲੈਣਾ ਹੈ। ਮੇਰੇ ਪਾਤਸ਼ਾਹ ਕਹਿੰਦੇ ਅੰਤਲੇ ਸਮੇਂ ਤੇ ਉਹ ਪ੍ਰਭੂ ਦਾ ਨਾਮ ਹੈ ਜਿਹੜਾ ਤੈਨੂੰ ਛੁਡਾਵੇਗਾ, ਹੋਰ ਕਿਸੇ ਨੇ ਤੇਰੇ ਸਹਾਇਕ ਨਹੀਂ ਹੋਣਾ। ਇਸੇ ਵਾਸਤੇ ਬਚਨ ਕੀਤੇ ਹਨ ਦਾਰਾ ਮੀਤ ਊਤ ਰਤ ਸੰਪਤ ਧਨ ਪੂਰਨ ਸਭ ਮਹੀ ਅਵਰ ਸਗਲ ਮਿਥਿਆ ਇਹ ਜਾਨੋ ਭਜਨ ਰਾਮ ਕੋ ਸਹੀ।
ਸੋ ਐਸਾ ਹਰ ਨਾਮ ਜਪੀਐ ਮਨ ਮੇਰੇ।
ਇਹ ਮੇਰੇ ਮਨ ਸੋ ਉਸ ਐਸੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰ।
ਜੋ ਮਨ ਕੀ ਤਿਸ ਨਾ ਸਭ ਭੁੱਖ ਗਵਾਏ।
ਜਿਹੜਾ ਮਨ ਜਿਹੜਾ ਨਾਮ ਪਰਮੇਸ਼ਰ ਦਾ ਇਸ ਮਨ ਦੀ ਤ੍ਰਿਸ਼ਨਾ ਰੂਪੀ ਭੁੱਖ ਨੂੰ ਗਵਾ ਦਿੰਦਾ ਦੂਰ ਕਰ ਦਿੰਦਾ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਉਸ ਤ੍ਰਿਸ਼ਨਾ ਦੀ ਭੁੱਖ ਨੂੰ ਖਤਮ ਕਰ ਦਿੰਦਾ ਪ੍ਰਭੂ ਦਾ ਨਾਮ।
ਸੋ ਗੁਰਮੁਖ ਨਾਮ ਜਪਿਆ ਵਡਭਾਗੀ।
ਮੇਰੇ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਉਹ ਪ੍ਰਭੂ ਦਾ ਨਾਮ ਗੁਰਮੁਖਾਂ ਨੇ ਜਪਣਾ ਕੀਤਾ ਹੈ। ਜਿਹੜੇ ਗੁਰਮੁਖ ਬਣ ਗਏ ਹਨ, ਗੁਰਮੁਖ ਦੀ ਨਿਸ਼ਾਨੀ ਕੀ, ਜਿਹੜੇ ਗੁਰੂ ਚਰਨਾਂ ਵਿਚ ਜਾ ਕੇ ਪਹੁੰਚ ਕੇ ਬੈਠ ਕੇ ਬੜੇ ਪਿਆਰ ਸ਼ਰਧਾ ਨਾਲ ਸੁਣਦੇ ਨੇ ਪੜ੍ਹਦੇ ਨੇ, ਐਸੇ ਗੁਰਮੁਖ ਜਿਹੜੇ ਉਨ੍ਹਾਂ ਨੇ ਜਪਣਾ ਕੀਤਾ ਹੈ ਪਰਮੇਸ਼ਰ ਦੇ ਨਾਮ ਨੂੰ। ਵੱਡ ਭਾਗੀ ਵੱਡਿਆਂ ਭਾਗਾਂ ਵਾਲੇ ਤਾਂ ਹੀ ਉਹ ਬਣ ਗਏ ਹਨ।
ਨਿੰਦਕ ਦੋਸ਼ ਸਭ ਪੈਰੀ ਪਾਏ।
ਜਿਨ੍ਹਾਂ ਵੱਡ ਭਾਗੀਆਂ ਗੁਰਮੁਖਾਂ ਨੇ ਜਪਿਆ ਹੈ ਉਨ੍ਹਾਂ ਦੇ ਚਰਨਾਂ ਵਿਚ ਪੈਰੀ ਪਾਏ, ਚਰਨਾਂ ਵਿਚ ਵੱਡੇ ਵੱਡੇ ਜਿਹੜੇ ਨਿੰਦਕ ਤੇ ਦੁਸ਼ਟ ਸੀ ਉਨ੍ਹਾਂ ਨੂੰ ਵੀ ਪਰਮੇਸ਼ਰ ਨੇ ਪਾਉਣਾ ਕੀਤਾ। ਉਹ ਨਿੰਦਕ ਤੇ ਦੁਸ਼ਟ ਐਸੇ ਪ੍ਰਭੂ ਪਿਆਰਿਆਂ ਦੇ ਚਰਨੀ ਪੈ ਗਏ, ਜਿਸ ਤਰ੍ਹਾਂ ਅੰਮ੍ਰਿਤ ਵੇਲੇ ਸੁਣਾਇਆ ਸੀ ਦੁਪਹਿਰ ਦੇ ਟਾਈਮ ਕੇ ਚਰਨੀ ਪੈ ਗਿਆ ਸਲੇਮ ਬਾਦਸ਼ਾਹ ਭਗਤ ਨਾਮਦੇਵ ਜੀ ਦੇ, ਤੇ ਕਦੇ ਚਰਨੀ ਪੈ ਗਿਆ ਸੀ ਧਰੂ ਦਾ ਪਿਤਾ ਉਤਾਨ ਪਾਦ ਵੀ।
ਨਾਨਕ ਨਾਮ ਰਾਜ ਸਭਨਾ ਤੇ ਵੱਡਾ।
ਇਸ ਵਾਸਤੇ ਸਭਨਾ ਤੋਂ ਵੱਡਾ, ਸਾਰੇ ਸਾਧਨਾ ਤੋਂ ਵੱਡਾ ਜੋ ਪਰਮੇਸ਼ਰ ਦਾ ਨਾਮ ਹੈ, ਜਿਹੜਾ ਇਨਸਾਨ ਨੂੰ ਵੀ ਵੱਡਿਆ ਬਣਾ ਦਿੰਦਾ ਹੈ। ਜਿਸ ਨਾਮ ਰਿਦਾ ਸੋਈ ਵੱਡ ਰਾਜਾ, ਐਸੇ ਪ੍ਰਭੂ ਦੇ ਨਾਮ ਨੂੰ ਜਪਣਾ ਕਰ।
ਸਭ ਨਾਮੈ ਅੱਗੇ ਆਣ ਨਿਵਾਏ।
ਕਿਉਂਕਿ ਨਾਮ ਜਪਣ ਵਾਲੇ ਦੇ ਅੱਗੇ ਪਰਮੇਸ਼ਰ ਸਾਰੇ ਆ ਕੇ ਨਿਵਾ ਦਿੰਦਾ ਹੈ। ਜੋ ਪ੍ਰਭੂ ਦੇ ਨਾਮ ਨਾਲ ਜੁੜੇ ਹਨ, ਨਾਮ ਜਪਣ ਵਾਲੇ ਹਨ, ਸਾਰੀ ਦੁਨੀਆਂ ਸਾਰੇ ਸੰਸਾਰ ਨੂੰ ਉਹਨਾਂ ਗੁਰਮੁਖਾਂ ਦੇ ਚਰਨੀ ਆ ਰਵਾਉਂਦਾ ਹੈ ਪਰਮੇਸ਼ਰ।
ਲੋਕ ਮਹਲਾ ਤੀਜਾ।
ਧੰਨ ਗੁਰੂ ਗਰੀਬ ਨਿਵਾਸ ਸਾਹਿਬ ਜੀ ਫਰਮਾਉਂਦੇ ਹਨ
ਵੇਸ ਕਰੇ ਕਰੂਪ ਕੁਲੱਖਣੀ।
ਕਰੂਪ ਕੁਲੱਖਣੀ, ਕਰੂਪ ਉਸ ਨੂੰ ਕਹਿੰਦੇ ਨੇ ਜਿਸ ਤੇ ਦੰਦ ਬਾਹਰ ਨੂੰ ਨਿਕਲੇ ਹੋਏ ਹੋਣ, ਰੰਗ ਕਾਲਾ ਹੋਵੇ, ਅੱਖੀਆਂ ਛੋਟੀਆਂ ਛੋਟੀਆਂ ਹੋਣ, ਠੋਡੀ ਤੇ ਦਾੜੀ ਉੱਗੀ ਹੋਈ ਹੋਵੇ, ਜਿਹੜੀ ਇਸਤਰੀ ਦੇ ਇਸ ਤਰ੍ਹਾਂ ਦਾ ਰੂਪ ਹੋਵੇ ਉਹਨੂੰ ਕਰੂਪ ਕਿਹਾ ਜਾਂਦਾ, ਤੇ ਸੁੰਦਰ ਰੂਪ ਨਹੀਂ ਹੈ। ਤੇ ਕੁਲੱਖਣੀ ਨਾਮ ਹੁੰਦਾ ਹੈ ਖੋਟੇ ਲੱਖਣਾਂ ਵਾਲੀ, ਜਿਹੜੀਆਂ ਮਾੜੀਆਂ ਆਦਤਾਂ ਹੋਣ, ਉਸ ਮਾੜੀਆਂ ਆਦਤਾਂ ਵਾਲੀ ਨੂੰ ਕੁਲੱਖਣੀ ਕਿਹਾ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਪਹਿਲੇ
ਰੂਪਕ ਅਲੰਕਾਰ ਦੱਸ ਕੇ ਫਿਰ ਅੰਤਰੀਵ ਘਟਾਉਂਦੇ ਹਨ ਦਾ ਦ੍ਰਿਸ਼ਟਾਂਤ ਦੁਆਰਾ। ਪਹਿਲੇ ਰੂਪਕ ਅਲੰਕਾਰ ਸ਼੍ਰਵਣ ਕਰ ਲਓ। ਵੇਸ ਕਰੇ ਕੁਰੂਪ ਕੁਲੱਖਣੀ, ਕੋਈ ਐਸੀ ਬੀਬੀ ਹੋਵੇ ਜਿਸ ਨੂੰ ਪਰਮੇਸ਼ਰ ਵੱਲੋਂ ਸੁੰਦਰ ਰੂਪ ਨਹੀਂ ਮਿਲਿਆ ਹੋਇਆ, ਬਾਹਲੇ ਪੁੰਨ ਦਾਨ ਕਰਨੇ ਕਰਕੇ ਸੁੰਦਰ ਰੂਪ ਮਿਲਦਾ ਹੈ, ਪਰ ਜੇ ਸੁੰਦਰ ਰੂਪ ਵਾਲੀ ਪਰਮੇਸ਼ਰ ਦਾ ਨਾਮ ਨਾ ਜਪੇ ਤਾਂ ਉਹਦੀ ਕੋਈ ਖਾਸ ਕੀਮਤ ਨਹੀਂ ਹੈ। ਪਹਿਲੇ ਪੁੰਨਾਂ ਤੇ ਬੰਦਗੀ ਕਰਕੇ ਮਿਲਦਾ ਸੁੰਦਰ ਰੂਪ, ਬਹੁਤੀ ਮਾਇਆ, ਦੁਨਿਆਵੀ ਸੁੱਖ, ਕੁਰੂਪ। ਜੇ ਕਿਸੇ ਦਾ ਰੂਪ ਚੰਗਾ ਨਾ ਹੋਵੇ ਤੇ ਫੇਰ ਕੁਲੱਖਣੀ ਖੋਟੇ ਲੱਛਣਾਂ ਵਾਲੀ ਹੋਵੇ, ਉਹਨੂੰ ਮਾੜੇ ਲੱਛਣ ਲੱਗੇ ਹੋਏ ਹੋਣ, ਭੈੜੀਆਂ ਆਦਤਾਂ ਹੋਣ, ਵੇਸ ਕਰੇ ਉਹ ਆਪਣੇ ਸਰੀਰ ਦਾ ਉਪਰੋਂ ਬਨੌਟੀ ਲਿਬਾਸ ਬਹੁਤ ਸਾਰਾ ਬਣਾ ਲਵੇ, ਜਿਸ ਤਰ੍ਹਾਂ 16 ਸ਼ਿੰਗਾਰ ਆਪਣੇ ਸਰੀਰ ਨੂੰ ਸਵਾਰਨ ਵਾਸਤੇ ਕੀਤੇ ਜਾਂਦੇ ਹਨ, ਤ੍ਰੈ ਕਾਲੇ ਦੋ ਪਤਲੇ, ਤ੍ਰੈ ਕਾਲੇ ਦੋ ਉਜਲੇ, ਪਤਲੇ ਪੰਜ ਪ੍ਰਕਾਰ, ਚਾਰ ਕਠਨ ਦੋਏ ਚੀਕ ਨੇ, 16 ਯਹ ਸ਼ਿੰਗਾਰ। ਇਹ 16 ਸ਼ਿੰਗਾਰ ਸਰੀਰ ਨੂੰ ਸਜਾਉਣ ਵਾਸਤੇ ਬਨੌਟੀ ਲਾਏ ਜਾਂਦੇ ਹਨ। ਮੇਰੇ ਪਾਤਸ਼ਾਹ ਜੀ ਕਹਿੰਦੇ ਰੂਪ ਤਾਂ ਨਹੀਂ ਪਰਮੇਸ਼ਰ ਵੱਲੋਂ ਮਿਲਿਆ, ਮਾੜੀਆਂ ਹਾਲਤਾਂ ਵਾਲੀ ਕੁਲੱਖਣੀ ਹੈ, ਪਰ ਬਾਹਰੋਂ ਇਸਨੇ ਆਪਣੇ ਸਰੀਰ ਦੇ ਬਨੌਟੀ ਸ਼ਿੰਗਾਰ ਲਾ ਕੇ ਆਪਣਾ ਲਿਬਾਸ ਵੇਸ ਬਣਾਇਆ ਹੋਇਆ ਹੈ।
ਮਨ ਖੋਟੈ ਕੁੜਿਆਰ
ਤੇ ਕੂੜਿਆਰ ਨਾਮ ਹੈ ਝੂਠ ਬੋਲਣ ਵਾਲੀ ਦਾ। ਇੱਕ ਤਾਂ ਝੂਠ ਬੋਲਦੀ ਹੈ ਤੇ ਮਨ ਦੇ ਵਿੱਚ ਖੋਟ ਆਈ ਹੈ, ਮੂੰਹ ਨਾਲ ਤਾਂ ਮਿੱਠਾ ਬੋਲਦੀ ਹੈ ਪਰ ਮਨ ਦੇ ਵਿੱਚ ਖੋਟ ਹੈ, ਖੁਟਿਆਈ ਹੈ। ਜਿਉਂ ਮੈਲੇ ਬਾਹਰੋਂ ਨਿਰਮਲ, ਦਿਲ ਦੇ ਅੰਦਰੋਂ ਦਵੈਤ ਹੈ, ਖੋਟ ਹੈ, ਛਲ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਇਹੋ ਹੀ ਖੋਟੇ ਲੱਛਣ ਹਨ ਲੱਗੇ ਹੋਏ।
ਪਿਰ ਕੈ ਭਾਣੇ ਨਾ ਚੱਲੇ,
ਆਪਣੇ ਪਿਰ ਪਤੀ ਦੇ ਭਾਣੇ ਨਾ ਚੱਲੇ ਹੁਕਮ ਵਿੱਚ ਵੀ ਨਹੀਂ ਚੱਲਦੀ ਹੈ, ਕਿਉਂਕਿ ਇਸਤਰੀ ਨੂੰ ਪਤੀ ਦੇ ਹੁਕਮ ਵਿੱਚ ਚੱਲਣਾ ਇਹ ਸਾਡੇ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ। ਅਸੀਂ ਇੱਥੇ ਪੈਸੇ ਕਮਾਉਣ ਵਾਸਤੇ, ਰੋਜੀ ਵਾਸਤੇ ਆਏ ਹਾਂ, ਪਰ ਸਾਨੂੰ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ। ਇਹ ਸਾਡਾ ਧਰਮ ਨਹੀਂ ਹੈ ਜੋ ਇੱਥੇ ਗੋਰਿਆਂ ਦਾ ਚੱਲਦਾ। ਇਸਤਰੀ ਤੇ ਪੁਰਸ਼ ਨੂੰ ਇੱਕੋ ਜਿਹੀ ਮਾਨਤਾ ਹੈ। ਜੇ ਆਦਮੀ ਕਹਿੰਦਾ ਮੇਰਾ ਹੁਕਮ ਚੱਲੇ ਤਾਂ ਬੀਬੀ ਕਹਿੰਦੀ ਹੈ ਮੇਰਾ ਵੀ ਹੁਕਮ ਚੱਲਣਾ ਚਾਹੀਦਾ, ਮੈਨੂੰ ਵੀ ਉਨ੍ਹਾਂ ਬਰਾਬਰ ਦਾ ਹੀ ਹੱਕ ਹੈ। ਪਰ ਵੇਖੋ ਵੇਖੀ ਸਾਡੀ ਸਿੱਖੀ ਵਿੱਚ ਵੀ ਕੁਝ ਨਾ ਨੇ ਕਹਿਤਾ ਵੀ ਇਸਤਰੀ ਪੁਰਸ਼ ਨੂੰ ਮਹਾਰਾਜ ਨੇ ਬਰਾਬਰ ਦਾ ਹੱਕ ਦਿੱਤਾ। ਇਹ ਕਿਸੇ ਗ੍ਰੰਥ ਵਿੱਚ ਨਹੀਂ ਲਿਖਿਆ, ਗ੍ਰੰਥ ਦੀ ਗੱਲ ਨਹੀਂ, ਆਪਣੀ ਘੜੀ ਬਣਾਈ ਹੋਈ ਹੈ। 99 ਅੰਗ ਤੇ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਹੁਕਮ ਕੀਤਾ ਉਹ ਸੁਣ ਲਓ ਮੇਰੀਆਂ ਭੈਣਾਂ। ਜੇ ਗੁਰੂ ਦਾ ਹੁਕਮ, ਗੁਰੂ ਅਮਰਦਾਸ ਸਾਹਿਬ ਜੀ ਦਾ ਮੰਨੋਗੀਆਂ ਤਾਂ ਸੁੱਖ ਮਿਲੇਗਾ, ਤੇ ਜੇ ਇੱਥੇ ਇਨ੍ਹਾਂ ਗੋਰਿਆਂ ਦੇ ਕਾਨੂੰਨ ਨੂੰ ਵੇਖ ਕੇ ਉਹਦੇ ਮੁਤਾਬਕ ਚੱਲੋਗੇ ਤੇ ਗੁਰੂ ਦੀ ਖੁਸ਼ੀ ਨਹੀਂ ਮਿਲਣੀ। ਔਰ ਇਸੇ ਪੱਖ ਨੂੰ ਲੈ ਕੇ ਕੁਝ ਪ੍ਰਚਾਰਕਾਂ ਨੇ, ਖਾਸ ਕਰਕੇ ਲੁਧਿਆਣੇ ਵਾਲੀ ਸਿੱਖ ਮਿਸ਼ਨਰੀ ਕਾਲਜ ਨੇ ਆਪਣੀਆਂ ਕਿਤਾਬਾਂ ਵਿੱਚ ਲਿਖ ਦਿੱਤਾ ਬੀਬੀ ਨੂੰ ਬਰਾਬਰ ਦਾ ਹੱਕ ਹੈ ਬੰਦੇ ਦੇ। ਇਸ ਵਾਸਤੇ ਇਹ ਪੰਜਾਂ ਪਿਆਰਿਆਂ ਵਿੱਚ ਵੀ ਲੱਗ ਸਕਦੀ ਹੈ, ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਵੀ ਲੈ ਸਕਦੀ ਹੈ। ਪਰ ਪਰ ਇਹ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਕੋਈ ਨਹੀਂ, ਇਹ ਉਹਨਾਂ ਦੀ ਆਪਣੀ ਹੈ। ਹੁਣ ਇਹ ਤੁਸੀਂ ਦੇਖੋ ਕਿ ਤੁਸੀਂ ਸਿੱਖ ਮਿਸ਼ਨਰੀ ਨੂੰ ਮੰਨਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਅਮਰਦਾਸ ਸਾਹਿਬ ਜੀ ਦੇ ਬੋਲਾਂ ਤੇ ਅਮਲ ਕਰਨਾ। ਜੇ ਤਾਂ ਸਿੱਖ ਮਿਸ਼ਨਰੀ ਨੇ ਬਹੁਤਾ ਸੁੱਖ ਦੇ ਦੇਣਾ ਤੇ ਮੰਨੀ ਜਾਓ, ਤੇ ਜੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਸੁੱਖ ਪ੍ਰਾਪਤ ਹੋਣਾ ਤੇ ਫੇਰ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਪਤੀ ਦੇ ਹੁਕਮ ਵਿਚ ਚੱਲ। ਹੁਕਮ ਕਦੇ ਵੀ ਦੋ ਦਾ ਨਹੀਂ ਹੁੰਦਾ, ਹੁਕਮ ਇਕ ਦਾ ਹੀ ਹੁੰਦਾ। ਇਹ ਨਹੀਂ ਹੁੰਦਾ ਕਿ ਤੂੰ ਮੇਰਾ ਹੁਕਮ ਮੰਨ ਤੇ ਮੈਂ ਤੇਰਾ ਹੁਕਮ ਮੰਨਦਾ, ਨਹੀਂ। ਇਕ ਦਾ ਹੁਕਮ ਇਕ ਦੀ ਬੇਨਤੀ ਹੁੰਦੀ ਹੈ, ਵੱਡੇ ਦਾ ਹੁਕਮ ਹੁੰਦਾ ਛੋਟੇ ਦੀ ਬੇਨਤੀ ਹੁੰਦੀ ਹੈ। ਜਿੱਥੇ ਤੱਕ ਸਾਡੇ ਸਤਿਗੁਰੂ ਨੇ ਸਾਨੂੰ ਖਿਲਾਰਿਆ, ਇਹ ਬੀਬੀਆਂ ਉਥੇ ਖਲੋਣਗੀਆਂ ਤਾਂ ਸੁੱਖ ਮਿਲੇਗਾ, ਨਹੀਂ ਤਾਂ ਦੇਖ ਲੋ ਸੀਤਾ ਦੁਖੀ ਹੋਈ। ਕਿਉਂ ਹੋਈ? ਪਤੀ ਸ੍ਰੀ ਰਾਮ ਚੰਦਰ ਜੀ ਨੇ ਕਿਹਾ ਸੀ ਕਿ ਲਕਸ਼ਮਣ ਜੀ ਸੀਤਾ ਤੇਰੇ ਕੋਲ ਰਹਿਣਗੇ। ਸੀਤਾ ਨੇ ਮਗਰੋਂ ਕਿਹਾ ਲਕਸ਼ਮਣ ਨੂੰ ਕਿ ਤੁਸੀਂ ਜਾਓ। ਕਹਿਣ ਲੱਗੇ ਭਰਾਤਾ ਜੀ ਦਾ ਹੁਕਮ ਨਹੀਂ, ਤੇ ਤਰਕ ਮਾਰੀ। ਆਪਣੇ ਪਤੀ ਸ੍ਰੀ ਰਾਮ ਚੰਦਰ ਜੀ ਦਾ ਹੁਕਮ ਨਾ ਮੰਨਿਆ ਤੇ ਤਰਕ ਮਾਰੀ ਭਈ ਤੇਰਾ ਮਨ ਮੇਰੇ ਸਰੂਪ ਤੇ ਲੁਭਾਏ ਮਨ ਲੱਗਦਾ। ਉਹ ਵਿਚਾਰਾ ਦੁਖੀ ਹੋਇਆ ਚਲੇ ਗਿਆ, ਬਨਵਾਸ ਗਿਆ ਜੰਗਲ ਵਿੱਚੋਂ। ਫੇਰ ਵੀ ਜਾਣ ਲੱਗਿਆ ਆਪਣਾ ਘਰ ਸੀ, ਕਹਿਣ ਲੱਗਾ ਮਾਤਾ ਜੀ ਹੈ ਮੈਂ ਲਕੀਰ ਮਾਰ ਚਰਿਆ, ਇਸ ਲਕੀਰ ਤੋਂ ਬਾਹਰ ਨਾ ਜਾਇਓ ਜੀ। ਉਹ ਲਕੀਰ ਤੋਂ ਬਾਹਰ ਗਈ ਤੇ ਆਪਣੀ ਬੇਇੱਜ਼ਤੀ ਕਰਵਾਈ, ਰਾਵਣ ਚੁੱਕ ਕੇ ਲੈ ਗਿਆ। ਜਿਹੜੀ ਗੁਰੂ ਅਮਰਦਾਸ ਸਾਹਿਬ ਜੀ ਨੇ ਅੱਜ ਲਕੀਰ ਮਾਰੀ ਹੈ, ਜੇ ਭੈਣਾਂ ਉਸ ਲਕੀਰ ਦੇ ਅੰਦਰ ਰਹੋਗੀਆਂ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਖੁਸ਼ੀਆਂ ਖੇੜੇ ਆਨੰਦ ਮਿਲੇਗਾ। ਤੇ ਜੇ ਸੀਤਾ ਦੀ ਤਰ੍ਹਾਂ ਇਸ ਲਕਾਰ ਨੂੰ ਟੱਪ ਕੇ ਤੇ ਸਿੱਖ ਮਸ਼ੀਨਰੀ ਵਾਲਿਆਂ ਤੇ ਉਹਨਾਂ ਦੀਆਂ ਗ੍ਰੰਥਾਂ ਕਾਪੀਆਂ ਤੇ ਬੋਲਾਂ ਤੇ ਅਮਲ ਕਰਾਂਗੇ, ਲਕੀਰ ਨੂੰ ਟੱਪਾਂਗੇ, ਗੁਰੂ ਅਮਰਦਾਸ ਸਾਹਿਬ ਜੀ ਦੀ ਵਾਹੀ ਹੋਈ ਤੇ ਘਰ ਵਿਚ ਕਲੇਸ਼ ਤੋਂ ਬਿਨਾਂ ਹੋਰ ਕੁਝ ਨਹੀਂ ਹੋ। ਖਿਚਾਓ ਹੋਏਗਾ, ਕਲੇਸ਼ ਹੋਏਗਾ, ਦੁੱਖ ਹੋਵੇਗਾ। ਸੁਣੋ ਗੁਰੂ ਅਮਰਦਾਸ ਸਾਹਿਬ ਜੀ ਬੀਬੀਆਂ ਨੂੰ ਕੀ ਕਹਿੰਦੇ। ਸਾਹਿਬ ਜੀ ਫਰਮਾਉਂਦੇ ਨੇ ਵੀ ਬਾਹਰੋਂ ਤੇ ਲਾ ਲਿਆ ਵੇਸ, ਭਾਵ ਕਿ ਤੂੰ ਆਪਣੇ ਸਰੀਰ ਨੂੰ ਬਨਾਉਟੀ ਰੰਗ ਰੋਗਣ ਲਾ ਕੇ ਲਿਬਾਸ ਬਣਾ ਲਿਆ ਹੈ, ਪਰ ਇੱਕ ਤਾਂ ਸੁੰਦਰ ਰੂਪ ਨਹੀਂ ਮਿਲਿਆ। ਚਲੋ ਜੇ ਨਹੀਂ ਸੀ ਰੂਪ ਮਿਲਿਆ, ਪਤੀ ਗੁਰਮੁਖ ਹੁੰਦਾ ਤੇ ਤੇਰਾ ਸਤਿਕਾਰ ਕਰਦਾ, ਪਰ ਜੇ ਤੇਰੀਆਂ ਆਦਤਾਂ ਮਾੜੀਆਂ ਨਾ ਹੁੰਦੀਆਂ ਤੇ ਕੁਲੱਖਣੀ ਖੋਟੀਆਂ ਖੋਟੇ ਲੱਛਣ ਤੈਨੂੰ ਲੱਗ ਗਏ ਨਾਲ। ਇੱਕ ਤੇ ਰੂਪ ਨਹੀਂ ਸੀ, ਇੱਕ ਖੋਟੇ ਲੱਛਣ ਮਾੜੀਆਂ ਆਦਤਾਂ, ਤੇ ਝੂਠ ਬੋਲਣਾ ਤੇ ਮਨ ਦੇ ਅੰਦਰ ਖੋਟ ਰੱਖਣਾ, ਪਤੀ ਨੂੰ ਦੱਸਣੀ ਨਹੀਂ ਦਿਲ ਦੀ ਗੱਲ, ਓਹਲਾ ਰੱਖਣਾ, ਪਿਰਕੈ ਭਾਣੈ ਨਾ ਚੱਲੈ। ਸਤਿਗੁਰੂ ਪਾਤਸ਼ਾਹ ਨੇ ਪਤੀ ਦੇ ਹੁਕਮ ਵਿਚ ਚੱਲਣ ਵਾਸਤੇ ਕਿਹਾ ਸੀ, ਉਹ ਵੀ ਨਹੀਂ ਚੱਲੀ। ਜਿਨ ਪ੍ਰਿਓ ਪਰਮੇਸ਼ਰ ਕਰ ਮਾਨਿਆ ਧਨ ਸਤੀ ਦਰਗਹਿ ਪਰਵਾਨਿਆ। ਜਿਹੜੀ ਬੀਬੀ ਪਤੀ ਦੇ ਹੁਕਮ ਵਿਚ ਚੱਲੀ ਉਹ ਪਰਮੇਸ਼ਰ ਦੀ ਦਰਗਾਹ ਵਿਚ ਵੀ ਸਤਿਕਾਰਯੋਗ ਹੈ। ਪਰ ਮੇਰੇ ਪਾਤਸ਼ਾਹ ਕਹਿੰਦੇ ਫਿਰ ਪਤੀ ਦੇ ਭਾਣੇ ਹੁਕਮ ਵਿਚ ਵੀ ਨਾ ਚੱਲੀ।
ਹੁਕਮ ਕਰੇਗਾ ਵਾਰ,
ਸਗੋਂ ਉਲਟਾ ਆਪਣੇ ਪਤੀ ਦੇ ਉੱਪਰ ਹੁਕਮ ਕੀਤਾ ਵੀ ਮੈਂ ਵੀ ਤੇਰੇ ਬਰਾਬਰ ਦੀ ਹੱਕਦਾਰ ਹਾਂ ਤੇ ਮੇਰਾ ਵੀ ਹੁਣ ਹੁਕਮ ਮੰਨੋ ਨਾ। ਕੱਲ ਮੈਂ ਤੁਹਾਡਾ ਹੁਕਮ ਮੰਨਿਆ ਸੀ, ਅੱਜ ਤੁਸੀਂ ਮੇਰਾ ਮੰਨ ਲਵੋ। ਹੁਕਮ ਕਰੇ, ਹੁਕਮ ਕਰਦੀ ਹੈ ਪਤੀ ਦੇ ਗਾਵਾਰ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਉਹ ਗਾਵਾਰ ਮੂਰਖ ਹੈ, ਮੈਂ ਨਹੀਂ ਕਹਿੰਦਾ, ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ, ਉਹ ਗਾਵਾਰ ਮੂਰਖ ਹੈ ਬੀਬੀ। ਹੁਣ ਗੁਰੂ ਅਮਰਦਾਸ ਸਾਹਿਬ ਜੀ ਤੇ ਕਹਿੰਦੇ ਨੇ ਪਤੀ ਦੇ ਹੁਕਮ ਵਿਚ ਜਿਹੜੀ ਨਹੀਂ ਚੱਲਦੀ, ਲੁਕਾ ਰੱਖਦੀ ਹੈ, ਉਲਟਾ ਹੁਕਮ ਕਰਦੀ ਹੈ, ਉਹ ਮੂਰਖ ਹੈ। ਤੇ ਜੇ ਕੋਈ ਹੋਰ ਮਤ ਜਾਂ ਕੋਈ ਹੋਰ ਸੰਸਥਾ ਇਹ ਗੱਲ ਕਹੇ ਵੀ ਨਹੀਂ ਗਰੀਬੀ ਵੀ ਬਰਾਬਰ ਦਾ ਹੀ ਹੱਕ ਰੱਖਦੀ ਹੈ, ਤੇ ਫੇਰ ਸਮਝ ਲੈਣਾ ਵੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮੂਰਖ। ਕੁਝ ਗੱਲਾਂ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਬਰਾਬਰਤਾ ਦਿੱਤੀ ਹੈ, ਜਿਸ ਤਰ੍ਹਾਂ ਤੂੰ ਬਰਾਬਰ ਤੇ ਅੰਮ੍ਰਿਤ ਛਕ ਸਕਦੀ ਹੈ, ਬਰਾਬਰ ਤੇ ਕਥਾ ਕੀਰਤਨ ਸੁਣ ਵੀ ਸਕਦੀ ਹੈ ਤੇ ਕਰ ਵੀ ਸਕਦੀ ਹੈ, ਬਰਾਬਰ ਤੇ ਤੂੰ ਪਾਠ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਸਕਦੀ ਹੈ, ਰੌਲਾ ਲਾ ਸਕਦੀ ਹੈ, ਕੀਰਤਨ ਕਰ ਸਕਦੀ ਹੈ, ਅੰਮ੍ਰਿਤ ਵੇਲੇ ਉੱਠ ਸਕਦੀ ਹੈ, ਇਸ਼ਨਾਨ ਕਰ ਸਕਦੀ ਹੈ, ਬਰਾਬਰ ਤੇ ਸੇਵਾ ਕਰ ਸਕਦੀ ਹੈ। ਪਰ ਬਰਾਬਰ ਤੇ ਨਾਲ ਅੰਮ੍ਰਿਤ ਛਕਾਉਣ ਵਾਲਿਆਂ ਵਿੱਚ ਨਹੀਂ ਲੱਗ ਸਕਦੀ, ਕਿਉਂਕਿ ਦਸਮ ਪਾਤਸ਼ਾਹ ਨੇ ਸਿਰਫ ਪੰਜ ਪਿਆਰੇ ਬਣਾਏ ਨੇ, ਪਿਆਰੀ ਕੋਈ ਨਹੀਂ ਬਣਾਈ, ਪਿਆਰੀ ਬਣਾਏ ਨੇ। ਤੂੰ ਕਹੇਂਗੀ ਮੈਂ ਵੀ ਪਿਆਰੀ ਬਣ ਸਕਦੀ ਹਾਂ, ਮੈਂ ਬਰਾਬਰ ਦਾ ਹੱਕ ਹੈ, ਤੇ ਦੇਖ ਲਓ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨਹੀਂ ਬਰਾਬਰ ਦਾ ਹੱਕ ਨਹੀਂ, ਉਹਨੇ ਹੁਕਮ ਕਰਨਾ ਤੂੰ ਹੁਕਮ ਵਿੱਚ ਰਹਿਣਾ। ਕਈ ਕਹਿੰਦੇ ਜੀ ਅਗੇ ਮਹਾਰਾਜ ਨੇ ਕਿਹਾ ਸੋ ਕਿਉਂ ਮੰਦਾ ਆਖੀਐ, ਤੇ ਜੇ ਕਹਿ ਦਈਏ ਪੁੱਤਰ ਤੂੰ ਛੋਟਾ ਤੇ ਇਹ ਵੱਡਾ, ਤੇ ਉਹਨੂੰ ਮੰਦਾ ਕਿਹਾ ਗਿਆ ਕਿਹਾ ਗਿਆ, ਇਹਦੇ ਨਾਲ ਉਹਨੂੰ ਮਾੜਾ ਤਾਂ ਨਹੀਂ ਕਿਹਾ ਗਿਆ, ਉਹਦਾ ਤੇ ਮਤਲਬ ਹੈ ਇਸਤਰੀ ਤੇ ਨਫ਼ਰਤ ਨਹੀਂ ਕਰਨੀ, ਇਹਨੂੰ ਮਾੜਾ ਨਹੀਂ ਕਹਿਣਾ, ਇਹਨੂੰ ਇਹ ਤੇ ਨਫ਼ਰਤ ਨਹੀਂ ਕਰਨੀ, ਪਰ ਪਤੀ ਦੇ ਬਰਾਬਰ ਵੀ ਨਹੀਂ ਕਹਿਣੀ, ਨਹੀਂ ਪਤੀ ਦੇ ਨਾਲ ਵਜ਼ੀਰ ਦੇ ਅਹੁਦੇ ਤੇ ਆ, ਪਤੀ ਰਾਜਾ ਰਾਜਾ ਤੇ ਇਹ ਵਜ਼ੀਰ, ਤੇ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਹੁਕਮ ਕਰੇ ਕਾ ਵਾਰ, ਜੇ ਤੂੰ ਹੁਕਮ ਕਰੇਂਗੀ ਤਾਂ ਤੂੰ ਮੂਰਖ ਹੋਵੇਂਗੀ। ਇਸੇ ਹੀ ਪ੍ਰਕਾਰ ਦਾ ਦ੍ਰਿਸ਼ਟਾਂ ਸੁਣੋ,
ਵੇਸ ਕਰੇ ਕੁਰੂਪ ਕੁਲੱਖਣੀ,
ਵੇਸ ਕਰੇ ਪਤੀ ਇੱਕੋ ਇੱਕ ਹੈ ਪਰਮੇਸ਼ਰ ਸਭ ਦਾ, ਏਕਾ ਪੁਰਖ ਸਬਾਈ ਨਾਰ, ਅਸੀਂ ਸਭ ਇਸਤਰੀਆਂ ਪੁਰਸ਼ ਉਸ ਅਕਾਲ ਪੁਰਖ ਦੀਆਂ ਇਸਤਰੀਆਂ ਹਾਂ, ਘਰ ਵਾਲੀਆਂ ਹਾਂ, ਇੱਕੋ ਇੱਕ ਸਾਡਾ ਪਤੀ ਹੈ ਪਰਮੇਸ਼ਰ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਤੇ ਤੇਰਾ ਰੂਪ ਸੁੰਦਰ ਹੋਵੇ, ਰੂਪ ਕਿਹੜਾ, ਦਿਲ ਦੀ ਸਫਾਈ ਰੂਪੀ, ਇੱਥੇ ਰੰਗ ਕਾਲਾ ਦੰਦ ਬਾਹਰ ਨੂੰ, ਤੇ ਸੁੰਦਰ ਰੂਪ ਨਾ ਵੀ ਹੋਵੇ ਤੇ ਰੱਬ ਨੂੰ ਮਾੜਾ ਨਹੀਂ ਲੱਗਦਾ, ਨਾ ਰੱਬ ਨੂੰ ਦਿਲ ਦੀ ਸਫਾਈ ਰੂਪੀ ਰੂਪ ਚਾਹੀਦਾ ਹੈ, ਉਪਰੋਂ ਭਾਵੇਂ ਕਿਸੇ ਤਰ੍ਹਾਂ ਦਾ ਹੋਵੇ, ਦਿਲ ਸਾਫ ਚਾਹੀਦਾ, ਰੰਗ ਭਾਵੇਂ ਕਾਲਾ ਹੋਵੇ। ਜੀਵ ਰੂਪੀ ਇਸਤਰੀ ਦਾ ਜੇ ਕੁਰੂਪ ਦਿਲ ਦੀ ਸਫਾਈ ਨਹੀਂ, ਮਨ ਹੋਰ ਮੁਖ ਹੋਰ ਹੈ, ਜਿਉਂ ਮੈਲੇ ਬਾਹਰੋਂ ਨਿਰਮਲ ਹੈ, ਦਿਲ ਦੀ ਸਫਾਈ ਰੂਪੀ ਰੂਪ ਨਹੀਂ ਹੈ ਪਾਸ, ਤੇ ਕੁਲੱਖਣੀ ਖੋਟੇ ਲੱਛਣਾਂ ਵਾਲੀ ਹੈ, ਤੇ ਕੁਲੱਖਣੀ ਵੀ ਪਾਠ ਕਰ ਲਈਦਾ ਹੈ, ਪਰ ਪਾਠੀ ਸਿੰਘ ਨੇ ਕੁਲੱਖਣੀ ਪਾਠ ਕਰਨਾ ਅਰਥ ਵਾਸਤੇ, ਦੂਸਰਾ ਪਾਠ ਕੁਲੱਖਣੀ, ਕੁੱਲ ਨੂੰ ਖਾਣ ਵਾਲੀ ਭਾਵ ਇਹ ਜੀਵ ਰੂਪੀ ਇਸਤਰੀ ਇਸ ਸਰੀਰ ਦੇ ਅੰਦਰ ਜਿਹੜੇ ਸ਼ੁਭ ਗੁਣ ਨੇ ਉਨ੍ਹਾਂ ਨੂੰ ਖਤਮ ਕਰਨ ਵਾਲੇ, ਕੁਲੱਖਣੀ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਨੂੰ ਖਾਣ ਵਾਲੀ ਖਤਮ ਕਰਨ ਵਾਲੀ ਭਾਵ ਔਗਣਾ ਵਾਲੀ, ਮਨ ਖੋਟ ਹੈ ਤੇ ਮਨ ਦੇ ਵਿੱਚ ਖੋਟ ਹੈ ਕੂੜਿਆਰ, ਇਹ ਜੀਵ ਰੂਪੀ ਇਸਤਰੀ ਝੂਠ ਬੋਲਦੀ ਹੈ, ਪਰ ਵੇਸ ਕਰੇ ਬਾਹਰੋਂ ਲਿਬਾਸ ਬਣਾਉਂਦੀ ਹੈ ਕਿ ਮੈਂ ਸਹੋ ਸੁਹਾਗਣ ਹਾਂ, ਜਿਸ ਤਰ੍ਹਾਂ ਸਹੋ ਸੁਹਾਗਣ ਪ੍ਰਤੱਖ ਬੀਬੀਆਂ ਵਾਲੇ ਕੱਪੜੇ ਪਾ ਕੇ ਤੇ ਲੋਕਾਂ ਨੂੰ ਵਿਖਾਲਦਾ ਸੀ ਕਿ ਮੈਂ ਰੱਬ ਦੇ ਘਰ ਵਾਲੀ ਹਾਂ, ਰੱਬ ਮੇਰੇ ਪਾਸ ਆਉਂਦਾ ਹੈ, ਇਹ ਪਖੰਡ ਕਰਦਾ ਸੀ। ਸਾਧਨਾ ਰੂਪੀ ਕੋਈ ਲਿਬਾਸ ਧਾਰਨ ਕਰ ਲਵੇ, ਪ੍ਰਤੱਖ ਕੋਈ ਲਿਬਾਸ ਸਾਧੂ ਧਾਰਨ ਕਰ ਲਵੇ, ਬੀਬੀਆਂ ਵਾਲੇ ਕੱਪੜੇ ਪਹਿਨ ਲਵੇ ਭਈ ਮੈਂ ਰੱਬ ਦੀ ਇਸਤਰੀ ਹਾਂ, ਪਰ ਕੁਰੂਪ ਹੈ ਦਿਲ ਦੀ ਸਫਾਈ ਨਹੀਂ, ਕੁਲੱਛਣੀ ਖੋਟੇ ਲੱਛਣਾਂ ਵਾਲਾ ਹੈ, ਮਾੜੀਆਂ ਆਦਤਾਂ ਵਾਲਾ ਹੈ, ਮਨ ਦੇ ਅੰਦਰ ਖੋਟ ਹੈ, ਚੰਚਲਤਾਈ ਹੈ, ਛਲ ਹੈ, ਝੂਠ ਹੈ,
ਫਿਰ ਕਹਿ ਭਾਣ ਨਾ ਚੱਲੇ,
ਪੇਰ ਪਰਮਾਤਮਾ ਨੂੰ ਆਪਣਾ ਪਤੀ ਤਾਂ ਮੰਨਦਾ, ਜੀਵ ਰੂਪੀ ਇਸਤੀ ਮੰਨਦੀ ਹੈ, ਪਰ ਭਾਣਾ ਨਾ ਚੱਲੇ ਹੁਕਮ ਵਿਚ ਨਹੀਂ ਚੱਲਦੀ। ਜਿਸ ਤਰ੍ਹਾਂ ਕਹੇ ਕਿ ਮੈਂ ਸਿੱਖ ਹਾਂ ਪਰ ਮੈਂ ਗੁਰੂ ਸਾਹਿਬ ਦੀ ਗੱਲ ਨਹੀਂ ਮੰਨਦਾ, ਇਹ ਮੈਨੂੰ ਔਖਾ ਹੈ, ਦਾੜਾ ਨਹੀਂ ਮੈਂ ਰੱਖ ਸਕਦਾ, ਨਿਤਨੇਮ ਨਹੀਂ ਮੈਂ ਕਰ ਸਕਦਾ, ਸ਼ਰਾਬ ਨਹੀਂ ਮੈਂ ਛੱਡ ਸਕਦਾ, ਤੰਬਾਕੂ ਵੇਚਣਾ ਦੁਕਾਨ ਤੋਂ ਨਹੀਂ ਮੈਂ ਹਟ ਸਕਦਾ, ਇਹ ਭਾਣੇ ਵਿਚ ਨਹੀਂ ਚੱਲਦਾ, ਹੁਕਮ ਵਿਚ ਨਹੀਂ ਚੱਲਦਾ ਹੈ, ਸਗੋਂ ਉਲਟਾ
ਹੁਕਮ ਕਰੇਗਾ ਵਾਰ
ਆਪਣੇ ਪਤੀ ਸਤਿਗੁਰੂ ਪਰਮੇਸ਼ਰ ਦੇ ਉੱਪਰ, ਸਗੋਂ ਉਲਟਾ ਹੁਕਮ ਕਰਦਾ ਹੈ। ਕਹਿੰਦਾ ਗੁਰੂ ਸਾਹਿਬ ਜੀ ਨੂੰ ਇੰਨੀ ਕੁ ਗੁੰਜਾਇਸ਼ ਦੇ ਦੇਣੀ ਚਾਹੀਦੀ ਸੀ, ਭਾਈ ਤੰਬਾਕੂ ਬਾਰੇ ਨਹੀਂ ਸੀ ਕਹਿਣਾ ਚਾਹੀਦਾ, ਮਹਾਰਾਜ ਨੂੰ ਇੰਨੀ ਕੁ ਗੁੰਜਾਇਸ਼ ਦੇ ਦੇਣੀ ਚਾਹੀਦੀ ਸੀ ਵੀ ਘਰ ਦੀ ਖੇਤੀ ਹੈ, ਕੋਈ ਰੱਖ ਲੈ ਕੋਈ ਕੱਟ ਲੈ, ਇਹ ਗੁੰਜਾਇਸ਼ ਦੇ ਦੇਣੀ ਚਾਹੀਦੀ ਸੀ। ਰੱਬ ਤੇ ਹੁਕਮ ਕਰਦਾ, ਗੁਰੂ ਤੇ ਹੁਕਮ ਕਰਦਾ, ਪਤਾ ਕੀ ਕਹਿੰਦਾ, ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੀਸ ਨਹੀਂ ਸੀ ਹਿੰਦੂਆਂ ਵਾਸਤੇ ਦੇਣਾ ਚਾਹੀਦਾ, ਇਹ ਰੱਬ ਦੇ ਉੱਪਰ ਹੁਕਮ ਕਰਦਾ ਵੀ ਇੰਨੀ ਕੁ ਪੰਜ ਪਿਆਰਿਆਂ ਨੂੰ ਗੁੰਜਾਇਸ਼ ਦੇ ਦੇਣੀ ਚਾਹੀਦੀ ਹੈ, ਅੰਮ੍ਰਿਤ ਛਕਾਉਣ ਲੱਗਿਆ ਗੁੰਜਾਇਸ਼ ਦੇ ਦੇਣੀ ਚਾਹੀਦੀ ਹੈ, ਪੰਜਾਂ ਪਿਆਰਿਆਂ ਤੇ ਹੁਕਮ ਠੋਸਦਾ, ਆਪਣੇ ਪਤੀ ਸਤਿਗੁਰੂ ਪਰਮੇਸ਼ਰ ਦੇ ਉੱਪਰ ਉਲਟਾ ਹੁਕਮ ਕਰਦਾ। ਤੇ ਸਾਹਿਬ ਜੀ ਕਹਿੰਦੇ ਗਾ ਵਾਰ, ਉਹ ਮੂਰਖ ਹੈ ਉਹ ਸੰਤ ਨਹੀਂ, ਉਹ ਗਾ ਵਾਰ ਮੂਰਖ ਹੈ ਉਹ ਬ੍ਰਹਮ ਗਿਆਨੀ ਨਹੀਂ, ਉਹ ਮੂਰਖ ਹੈ ਉਹ ਸਹੁ ਸੁਹਾਗਣ ਨਹੀਂ, ਉਹ ਮੂਰਖ ਹੈ ਉਹ ਰੱਬ ਦੀ ਇਸਤਰੀ ਨਹੀਂ। ਧੰਨ ਗੁਰੂ ਗਰੀਬ ਨਿਵਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਇੰਨੀਆਂ ਕਿ ਪੰਕਤੀਆਂ ਦਾ ਜੋ ਵਿਚਾਰ ਹੈ, ਇਨ੍ਹਾਂ ਪੰਕਤੀਆਂ ਦਾ ਸਿਧਾਂਤ ਹੈ, ਜੇ ਹਿਰਦੇ ਵਿਚ ਵਸਾ ਲਈਏ ਮੇਰੇ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਓ, ਕਿਰਪਾ ਹੋ ਜਾਓ, ਇਨ੍ਹਾਂ ਦੋ ਪੰਕਤੀਆਂ ਦੇ ਸਿਧਾਂਤ ਨੂੰ ਜੇ ਵਿਚਾਰ ਵਿਚ ਲੈ ਆਈਏ, ਜੇ ਮੰਨ ਲਈਏ ਹਿਰਦੇ ਚ ਵਸਾ ਲਈਏ ਤਾਂ। ਕਹਿੰਦੇ ਉਲਟਾ ਸਗੋਂ ਗੁਰੂ ਤੇ ਹੁਕਮ ਕਰਦਾ ਰੱਬ ਤੇ, ਵੇਖੋ ਜੀ ਹੁਣ ਬਾਰਚ ਦੀ ਲੋੜ ਨੀ, ਇਹਨੂੰ ਬੰਦ ਕਰ ਦੇਣਾ ਚਾਹੀਦਾ, ਹੁਣ ਨਹੀਂ ਹੋਰ ਬਾਰਚ ਪਾਉਣੀ ਚਾਹੀਦੀ। ਰੱਬ ਨੂੰ ਵੀ ਚਾਹੀਦਾ ਦੁਨੀਆਂ ਦੇ ਨਾਲ ਨਾਲ ਥੋੜਾ ਬਦਲੀ ਹੋਵੇ, ਇਹਨੂੰ ਬਦਲੀ ਹੋਣਾ ਚਾਹੀਦਾ। ਇਸ ਵਾਸਤੇ ਗੁਰੂ ਕੇ ਪਿਆਰੇ ਉਸ ਨੂੰ ਮੂਰਖ ਕਿਹਾ ਹੈ, ਦੁਨੀਆਂ ਭਾਵੇਂ ਰੱਬ ਕਵੇ ਪਰ ਗੁਰੂ ਵਾਹਿਗੁਰੂ ਸੰਤ ਮਹਾਤਮਾ ਕਵੇ, ਪਰ ਮੇਰੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਨੂੰ ਮੂਰਖ ਕਿਹਾ, ਤੇ ਉਸ ਬੀਬੀ ਨੂੰ ਵੀ ਮੂਰਖ ਕਿਹਾ ਹੈ ਜਿਹੜੀ ਆਪਣੇ ਪਤੀ ਦੇ ਬਰਾਬਰ ਬਣ ਕੇ ਹੁਕਮ ਕਰਕੇ ਤੇ ਘਰ ਵਿਚ ਕਲੇਸ਼ ਦਾ ਕਾਰਨ ਬਣ ਜਾਂਦੀ ਹੈ। ਇਸ ਵਾਸਤੇ ਮੇਰੇ ਸਤਿਗੁਰੂ ਪਾਤਸ਼ਾਹ ਦੇ ਹੁਕਮ ਵਿਚ ਚੱਲਣ ਨਾਲ ਬਖਸ਼ਿਸ਼ ਹੋਵੇਗੀ, ਸੀਸ ਨਵਾਣਾ ਸ਼ਰਧਾ ਤੇ ਭਾਵਨਾ ਦੇ ਨਾਲ ਤਾਂ ਸਤਿਗੁਰਾਂ ਦੀ ਰਹਿਮਤ ਹੋਵੇਗੀ। ਐਸੇ ਪਤੀ ਪਰਮੇਸ਼ਰ ਦੇ ਚਰਨਾਂ ਵਿਚ ਸੀਸ ਨਵਾਉਣਾ ਹੈ। ਫਰੀਦਾ ਜੋ ਸਿਰ ਸਾਈ ਨਾ ਨਿਵੈ, ਜਿਹੜੇ ਸੀਸ ਸਾਈ ਪਰਮੇਸ਼ਰ ਦੇ ਚਰਨਾਂ ਵਿਚ ਨਹੀਂ ਨਿਉਂਦੇ ਹਨ, ਸੋ ਸਿਰ ਦੀ ਜੈ ਡਾਰ, ਉਹ ਕੱਟ ਕੇ ਸੁੱਟ ਦੇਣੇ ਚਾਹੀਦੇ ਹਨ।
ਗੁਰ ਕੈ ਭਾਣਾ ਜੋ ਚੱਲੇ,
ਜੋ ਗੁਰੂ ਦੇ ਹੁਕਮ ਵਿਚ ਚੱਲਦੇ ਹਨ,
ਸਭ ਦੁੱਖ ਨਿਵਾਰਨ ਹਾਰ,
ਉਹਨਾਂ ਦੇ ਸਾਰੇ ਦੁੱਖ ਨਿਵਿਰਤ ਹਾਰਨ ਹੈ ਗੁਰੂ ਦਾ ਹੁਕਮ, ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਉਹਨਾਂ ਦੇ ਸਾਰੇ ਦੁੱਖਾਂ ਨੂੰ ਨਿਵਿਰਤ ਕਰਨ ਵਾਲਾ ਹੈ। ਹੁਕਮ ਮੰਨਣਾ ਐਡਾ ਤਾਕਤ ਵਾਲਾ, ਇੰਨੀ ਸ਼ਕਤੀ ਵਾਲਾ ਹੈ।
ਲਿਖਿਆ ਵੇਟ ਨਾ ਸਕੀ ਹੈ,
ਨਹੀਂ ਤਾਂ ਜੀਵ ਕਰਮਾਂ ਦਾ ਮਾਰਿਆ ਹੋਇਆ, ਇਹ ਮਸਤਕ ਦੇ ਮਾਰੇ ਲੇਖਾਂ ਦੀ ਲੇਖ ਰੇਖ ਲਿਖੀ ਹੋਈ, ਇਹ ਭੋਗੇ ਤੋਂ ਬਿਨਾਂ ਨਹੀਂ ਮਿਟ ਸਕਦੀ। ਕਿਹੜੀ
ਜੋ ਧੁਰ ਲਿਖਿਆ ਕਰਤਾਰ,
ਜੋ ਧੁਰ ਮੁੱਢ ਤੋਂ ਕਰਤਾਰ ਪਰਮੇਸ਼ਰ ਨੇ ਇਸ ਦੇ ਮਸਤਕ ਵਿਚ ਇਹਦੇ ਕਰਮਾਂ ਮੁਤਾਬਕ, ਇਹਦੇ ਸੰਚਿਤ ਕਰਮਾਂ ਮੁਤਾਬਕ ਪਰਾਲਬਧ ਲਿਖ ਦਿੱਤੀ ਹੈ, ਇਹ ਮਸਤਕ ਤੇ ਲੇਖ ਲਿਖ ਦਿੱਤਾ, ਇਹ ਨਹੀਂ ਮਿਟ ਸਕਦਾ।
ਮਨ ਤਨ ਸੌਪਿਆ ਕੰਤ ਕਉ,
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਜੀ ਆ ਕੰਤ ਪਰਮੇਸ਼ਰ ਨੂੰ ਆਪਣਾ ਪਤੀ ਸਮਝ ਕਰਕੇ, ਇਹ ਸੰਤ ਮਹਾਤਮਾ ਆਪਣਾ ਤਨ ਮਨ ਪਰਮੇਸ਼ਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿਚ ਸੌਂਪੇ ਸੌਂਪ ਦੇਵੇ,
ਸ਼ਬਦ ਧਰੇ ਪਿਆਰ,
ਤੇ ਗੁਰੂ ਦੇ ਸ਼ਬਦ ਉਪਦੇਸ਼ ਦੇ ਨਾਲ ਪਿਆਰ ਕਰੇ।
ਬਿਨ ਨਾਵੈ ਕਰੇ ਨਾ ਪਾਇਆ
ਤੇ ਫੇਰ ਬਖਸ਼ਿਸ਼ ਹੋ ਸਕਦੀ ਹੈ, ਪ੍ਰਾਪਤੀ ਹੋ ਸਕਦੀ ਹੈ। ਨਹੀਂ ਤਾਂ ਬਿਨ ਨਾਵੈ ਕਿਨੈ ਨਾ ਪਾਇਆ, ਉਸ ਪ੍ਰਭੂ ਦਾ ਨਾਮ ਜਪਣ ਤੋਂ ਬਿਨਾਂ ਨਹੀਂ ਕਿਸੇ ਨੇ ਇਹ ਦਾਤ ਇਹ ਬਖਸ਼ਿਸ਼ ਪ੍ਰਾਪਤ ਕੀਤੀ।
ਦੇਖ ਹੋਰ ਹਿਰਦੇ ਵਿਚਾਰ,
ਭਾਵੇਂ ਆਪਣੇ ਹਿਰਦੇ ਵਿਚ ਚੰਗੀ ਤਰ੍ਹਾਂ ਵਿਚਾਰ ਕਰਕੇ ਵੇਖ ਲਓ। ਇਹ ਜਿਹੜੀ ਵਿਚਾਰ ਹੈ ਗੁਰੂ ਸਾਹਿਬ ਜੀ ਦੀ, ਇਹ ਜਿਹੜੀ ਵਿਚਾਰ ਹੈ ਬ੍ਰਹਮ ਗਿਆਨੀਆਂ ਦੀ, ਉਹਨੂੰ ਆਪਣੇ ਹਿਰਦੇ ਵਿਚ ਵਿਚਾਰ ਕੇ ਸੋਚ ਕੇ ਦੇਖ ਲੈ।
ਨਾਨਕ ਸਾਸੋ
ਸੁਲੱਖਣੀ, ਪਾਤਸ਼ਾਹ ਜੀ ਫਰਮਾਉਂਦੇ ਹਨ, ਸਾ ਉਹ ਜੀਵ ਰੂਪੀ ਇਸਤਰੀ ਸੁਹਾਲਿਓ ਸੁੰਦਰ ਹੈ, ਸੁਹਾਲਿਓ ਉਹ ਸੋਹਣੀ ਹੈ ਤੇ ਸੁਲੱਖਣੀ, ਪਹਿਲੇ ਕੁਲੱਖਣੀ ਕਿਹਾ ਸੀ ਜੋ ਖੋਟੇ ਲੱਖਣਾ ਵਾਲੀ ਹੈ, ਹੁਣ ਕਹਿੰਦੇ ਸੁਲੱਖਣੀ ਜੋ ਸੁਭ ਲੱਖਣਾ ਵਾਲੀ ਹੈ, ਸੋਹਣੇ ਸੁਭਾਅ ਵਾਲੀ ਹੈ, ਉਹ ਹੀ ਜੀਵ ਰੂਪੀ ਇਸਤਰੀ ਸੁਹਾਲਿਓ ਸੋਹਣੀ ਸੋ ਸੁੰਦਰ ਹੈ ਤੇ ਸੋ ਸੁਹਾਲਿਓ ਸੋਭਾ ਵਾਲੀ ਹੈ।
ਨਾਨਕ ਸਾ ਸੁਹਾਲਿਓ ਸੁਲੱਖਣੀ ਜੇ ਰਾਵੀ ਸਿਰਜਣਹਾਰ,
ਸਿਰਜਣਹਾਰ ਪਰਮੇਸ਼ਰ ਦੇ ਤਾਈ ਜਿਹੜੀ ਜੀਵ ਰੂਪੀ ਇਸਤਰੀ ਰਾਵੀ ਉਚਾਰਨ ਵਾਲੀ ਹੈ। ਰਾਵੀ ਨਾਮ ਹੈ ਉਚਾਰਨਾ, ਸਿਰਜਣ ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ ਪਰਮੇਸ਼ਰ, ਉਹਦੇ ਨਾਮ ਨੂੰ ਉਚਾਰਨ ਵਾਲੀ ਜੀਵ ਰੂਪੀ ਇਸਤਰੀ ਅਥਵਾ ਸੰਤ ਮਹਾਤਮਾ, ਉਹ ਹੀ ਸੁਲੱਖਣੀ ਤੇ ਸੁੰਦਰ ਤੇ ਸੋਭਾ ਵਾਲੀ ਬੀਬੀ ਦੀ ਨਿਆਈ ਹੈ। ਸਮਝਣਾ ਕਰੋ ਮਹਾਤਮਾ ਜਨ।
ਮਹਲਾ ਤੀਜਾ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ,
ਮਾਇਆ ਮੋਹ ਗਵਾਰ ਹੈ
ਪਰ ਇਹ ਜੀਵ ਕਿਉਂ ਭੁੱਲਿਆ ਫਿਰਦਾ, ਇਹ ਮੁਸ਼ਕਲ ਕਿਉਂ ਹੈ? ਮੇਰੇ ਪਾਤਸ਼ਾਹ ਜੀ ਫਰਮਾਉਂਦੇ ਕਲ ਯੁਗ ਦਾ ਸਮੇਂ, ਫਿਰ ਇਸ ਦੇ ਵਿਚ ਮਾਇਆ ਮੋਹ ਗੁਬਾਰ ਹੈ, ਮਾਇਆ ਦੇ ਮੋਹ ਦਾ ਗਾੜਾ ਹਨੇਰਾ ਹੈ। ਗੁਬਾਰ ਉਸ ਨੂੰ ਕਹਿੰਦੇ ਨੇ ਜਿਹੜਾ ਹਨੇਰੀਆਂ ਦੇ ਨਾਲ ਘੱਟਾ ਮਿੱਟੀ ਆਕਾਸ਼ ਵਿਚ ਉੱਡੇ ਤੇ ਉੱਡ ਕੇ ਧੁੰਦਲਾ ਹੋ ਜਾਵੇ, ਸੂਰਜ ਨੂੰ ਉਹ ਘੱਟਾ ਮਿੱਟੀ ਢੱਕ ਲਵੇ ਤੇ ਹਨੇਰਾ ਹੋ ਜਾਵੇ ਉਸ ਘੱਟੇ ਮਿੱਟੀ ਦੇ ਨਾਲ ਹਨੇਰਾ, ਉਹਨੂੰ ਗੁਬਾਰ ਕਹਿੰਦੇ ਆ। ਮੇਰੇ ਪਾਤਸ਼ਾਹ ਜੀ ਕਹਿੰਦੇ ਜਿਸ ਤਰ੍ਹਾਂ ਬਹੁਤੀਆਂ ਹਨੇਰੀਆਂ ਆਉਣ ਤੇ ਦਿਨੇ ਹੀ ਸੂਰਜ ਨੂੰ ਢੱਕ ਲੈਂਦੀਆਂ ਨੇ, ਆਕਾਸ਼ ਵਿਚ ਘੱਟਾ ਚੜਿਆ ਹੋਇਆ ਹਨੇਰਾ ਕਰ ਦਿੰਦਾ, ਇਸੇ ਤਰ੍ਹਾਂ ਇਸ ਕਲਯੁਗ ਦੇ ਸਮੇਂ ਵਿਚ ਇਹ ਮੋਹ ਦਾ ਗਾੜਾ ਹਨੇਰਾ ਹੈ।
ਜਿਸ ਦਾ ਨਾਮ ਦਿਸੈ ਉਹ ਵਾਰ ਨਾ ਪਾਰ,
ਇਹ ਜਿਹੜਾ ਹਨੇਰਾ ਹੈ ਕਿਹੜਾ? ਅਗਿਆਨਤਾ ਦਾ, ਉਹ ਪ੍ਰਤੱਖ ਹਨੇਰਾ ਸੀ, ਇਹ ਮਾਇਆ ਦੇ ਮੋਹ ਦਾ ਜਿਹੜਾ ਗੁਮਾਰ ਹਨੇਰਾ ਹੈ ਕਿਹੜਾ? ਅਗਿਆਨਤਾ ਦਾ। ਉਸ ਹਨੇਰੇ ਵਿਚ ਇਨ੍ਹਾਂ ਅੱਖਾਂ ਨੂੰ ਕੁਝ ਨਹੀਂ ਸੀ ਦਿਸਦਾ, ਇਸ ਅਗਿਆਨ ਦੇ ਹਨੇਰੇ ਵਿਚ ਇਸ ਮਨ ਨੂੰ ਕੁਝ ਨਹੀਂ ਸੁੱਝਦਾ, ਜੀਵ ਨੂੰ ਕੁਝ ਨਹੀਂ ਸੁੱਝਦਾ। ਕਹਿੰਦੇ ਐਸਾ ਗਾੜਾ ਹਨੇਰਾ ਹੈ ਜਿਸ ਤਰ੍ਹਾਂ ਆਕਾਸ਼ ਵਿਚ ਉੱਡੇ ਹੋਏ ਘੱਟੇ ਦਾ ਕੀ ਕੋਈ ਵਾਰ ਪਾਰ ਨਾਲੋਂ ਨਹੀਂ ਅੰਦਾਜ਼ਾ ਲੱਗਦਾ, ਇਸੇ ਤਰ੍ਹਾਂ ਇਹ ਵੀ ਗਾੜਾ ਹਨੇਰਾ ਇਸ ਅਗਿਆਨਤਾ ਦੇ ਹਨੇਰੇ ਦਾ ਕੋਈ ਪਰਵਾਰ ਉਰਲਾ ਸਿਰਾ ਪਾਰਲਾ ਪਾਸਾ ਨਹੀਂ ਦਿਸਦਾ ਹੈ। ਜੇ ਦਿਸਦਾ ਹੁੰਦਾ ਤਾਂ ਨਾ ਸਤਿਗੁਰੂ ਸਾਹਿਬ ਜੀ ਲਿਖਦੇ, ਛੱਤੀ ਯੁਗ ਕੀ ਉਹ ਗੁਬਾਰੈ ਤਾੜੀ ਲਾਈ ਸਿਰਜਣਹਾਰੈ।
ਮਨਮੁਖ ਅਗਿਆਨੀ ਮਹਾਂ ਦੁੱਖ ਪਾਈਂਦੇ,
ਬਸ ਇਸੇ ਹਨੇਰੇ ਕਰਕੇ ਹੀ ਜਿਹੜੇ ਮਨਮੁਖ ਅਗਿਆਨਤਾ ਦੇ ਸਹਿਤ ਹਨ, ਮਨ ਦੀਆਂ ਮਰਜ਼ੀਆਂ ਕਰਨ ਵਾਲੇ, ਜਿਹੜੇ ਕਹਿੰਦੇ ਨੇ ਖਾਓ ਪੀਓ ਹੰਡਾਓ ਆ ਜਗ ਮਿੱਠਾ ਅਗਲਾ ਕਿ ਨਿੱਠਾ, ਮਹਾਂ ਦੁੱਖ ਪਾਏਂਦੇ, ਬੜੇ ਦੁੱਖ ਪਾਉਂਦੇ ਹਨ ਉਹ। ਕਹਿੰਦੇ ਚੋਰ ਨੂੰ ਖਾਂਦੇ ਨੂੰ ਨਾ ਵੇਖੋ, ਉਹਨੂੰ ਕੁੱਟ ਪੈਂਦੀ ਨੂੰ ਵੇਖੋ, ਮਨਮੁਖ ਚਾਰਕ ਦਿਨ ਦੇ ਜਿਹੜੇ ਗੁਲਛਰੇ ਉਡਾ ਲੈਂਦਾ ਉਹ ਨਾ ਦੇਖੋ, ਜੋ ਮਨਮੁਖ ਦਾ ਹਾਲ ਹੋਣਾ ਹੈ ਮੇਰੇ ਪਾਤਸ਼ਾਹ ਜੀ ਨੇ ਲਿਖਿਆ, ਕਹਿੰਦੇ ਉਹ ਦੇਖਣਾ ਕਰੋ।
ਡੁੱਬੇ ਹਰ ਨਾਮ ਵਿਸਾਰ,
ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕਰਕੇ ਇਸ ਸੰਸਾਰ ਦੇ ਅੰਦਰ ਇਹ ਪਦਾਰਥਾਂ ਰੂਪੀ ਪਾਣੀ ਦੇ ਵਿਚ ਹੀ ਡੁੱਬ ਗਏ, ਮਾਇਆ ਮੋਹ ਦੇ ਵਿਚ ਹੀ ਡੁੱਬ ਗਏ।
ਭਲਕੇ ਉੱਠ ਬਹੁ ਕਰਮ ਕਮਾਵੇ,
ਭਾਵੇਂ ਉਹ ਤੜਕੇ ਉੱਠ ਕੇ ਕਿਉਂ ਨਾ ਨਿਤ ਨਿਮਿਸਤ ਆਦਿਕ ਕਰਮ ਵੀ ਕਿਉਂ ਨਾ ਕੁਮਾਰਨ, ਨਾਮ ਸਿਮਰਨ ਭਜਨ ਤੋਂ ਬਿਨਾਂ ਹੋਰ ਕਰਮਾਂ ਦੇ ਤਾਈ ਕੁਮਾਰਨ ਭਾਵੇਂ ਤੜਕੇ ਉੱਠ ਕੇ
ਦੂਜਾ ਭਾਏ ਪਿਆਰ
ਜੇ ਮਨ ਦੇ ਵਿੱਚ ਦਵੈਤ ਭਾਵ ਦੇ ਨਾਲ ਹੀ ਪਿਆਰ ਹੈ ਤੇ ਉਹ ਜਿਹੜੇ ਕੀਤੇ ਹੋਏ ਕਰਮ ਨੇ ਉਹ ਫਲ ਨਹੀਂ ਦੇਣਗੇ ਜੇ ਹਿਰਦੇ ਵਿੱਚ ਦਵੈਤ ਭਾਵ ਹੈ। ਇਸੇ ਤਰ੍ਹਾਂ ਭਲਕੇ ਉੱਠ ਬਹੁ ਕਰਮ ਕਮਾਵੇਂ, ਭਲਕੇ ਤੜਕੇ ਉੱਠ ਕੇ ਬਹੁਤੇ ਕਰਮ ਕਵਾ ਲਵੇਂ, ਸੇਵਾ ਕਰ ਲਵੇਂ। ਇਸੇ ਪ੍ਰਕਾਰ ਹੋਰ ਭੱਜ ਦੌੜ ਦੇ ਭਾਵੇਂ ਚੰਗੇ ਵੀ ਕਰਮ ਕਿਉਂ ਨਾ ਕਰ ਲਵੇਂ, ਦੂਜਾ ਭਾਏ ਪਿਆਰ ਜੇ ਦਵੈਤ ਭਾਵ ਦੇ ਨਾਲ ਹੀ ਬਾਹਲਾ ਪਿਆਰ ਹੈ, ਈਰਖਾ ਨਿੰਦਿਆ ਚੁਗਲੀ ਉਹੋ ਹੀ ਕਰਨੀ ਹੈ। ਦੂਜਾ ਭਾਏ ਸਤਿਗੁਰੂ ਜੀ ਤੋਂ ਬਿਨਾਂ ਮੜੀਆਂ ਮਸਾਣਾਂ ਨਾਲ ਹੀ ਪਿਆਰ ਕਰਨਾ, ਗੁੱਗਿਆਂ ਪੀਰਾਂ ਨਾਲ ਹੀ ਪਿਆਰ ਕਰਨਾ ਹੈ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਤੜਕੇ ਤੜਕੇ ਉੱਠ ਕੇ ਕਮਾਏ ਹੋਏ ਜਿਹੜੇ ਕਰਮ ਨੇ ਉਹ ਵੀ ਫਲ ਨਹੀਂ ਦਿੰਦੇ ਹਨ, ਉਹ ਵੀ ਨਿਸਫਲ ਚਲੇ ਜਾਂਦੇ ਹਨ। ਖਿਰਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਇਹ ਸੁੱਖ ਸਾਰੇ ਦੁਖਦਾਇਕ ਬਣ ਜਾਣਗੇ।
ਸਤਿਗੁਰ ਸੇਵ ਹੈ ਆਪਣਾ,
ਹਾਂ ਜੇ ਤੂੰ ਆਪਣੇ ਸਤਿਗੁਰੂ ਪਾਤਸ਼ਾਹ ਜੀ ਨੂੰ ਸੇਵਨਾ ਕਰੇ, ਗੁਰੂ ਸਾਹਿਬ ਜੀ ਦੀ ਸੇਵਾ ਕਰੇ, ਆਪਣਾ ਆਪਣੇ ਸਤਿਗੁਰੂ। ਆਪਣੇ ਸਤਿਗੁਰੂ ਕੌਣ? ਗੁਰੂ ਨਾਨਕ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ। ਜੇ ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰੇ,
ਭੌਜਲ ਉਤਰੇ ਪਾਰ।
ਇਹ ਭੈਦਾਇਕ ਜੋ ਸੰਸਾਰ ਸਮੁੰਦਰ ਹੈ, ਇਹ ਸੰਸਾਰ ਜੋ ਸਮੁੰਦਰ ਦੀ ਨਿਆਈ ਹੈ, ਜਿਸ ਵਿੱਚ ਭੈ ਰੂਪੀ ਪਾਣੀ ਹੈ, ਇਹਦੇ ਤੋਂ ਪਾਰ ਉਤਰ ਜਾਵੇਗਾ।
ਨਾਨਕ ਗੁਰਮੁਖ ਸੱਚ ਸਮਾਵ ਹੈ।
ਸਤਿਗੁਰੂ ਤੀਸਰੇ ਨਾਨਕ ਜੀ ਫਰਮਾਉਂਦੇ ਹਨ, ਐਸੇ ਜਿਹੜੇ ਗੁਰਮੁਖ ਪਿਆਰੇ ਹਨ, ਕਿਹੜੇ ਜੀ?
ਸਤਨਾਮ ਅਵਤਾਰ,
ਜਿਨ੍ਹਾਂ ਨੇ ਇਸ ਤਰ੍ਹਾਂ ਚੰਗੇ ਕਰਮ ਕਰਕੇ ਦਵੈਤ ਭਾਵ ਨੂੰ ਖਤਮ ਕਰਕੇ ਸੱਚੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ, ਅੰਮ੍ਰਿਤ ਵੇਲੇ ਉੱਠ ਕੇ ਦਵੈਤ ਭਾਵ ਨਾਲ ਹੋਰ ਕਰਮ ਨਹੀਂ ਕਰਦੇ, ਨਹੀਂ ਸਿਮਰਨ ਭਜਨ ਕਰਦੇ ਹਨ, ਹਿਰਦੇ ਵਿੱਚ ਧਾਰਨ ਕਰਦੇ ਹਨ, ਸੱਚ ਸਮਾਵੇਂ ਉਹ ਸੱਚ ਸਰੂਪ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ। ਹਾਂਜੀ,
ਹਰ ਜਲ ਤਲ ਮਈਅਰ ਭਰਪੂਰ,
ਹਰੀ ਪਰਮੇਸ਼ਰ ਗੁਰਮੁਖੋ ਜਲਾ, ਜਲ ਪਾਣੀ ਵਿੱਚ ਵੀ ਹੈ, ਪਾਣੀ ਵਿੱਚ ਹੈ, ਕਿਉਂਕਿ ਜਰੇ ਜਰੇ ਵਿੱਚ ਜੀਵ ਜੀਵ ਵਿੱਚ ਪਰਮੇਸ਼ਰ ਹੈ। 42 ਲੱਖ ਜੂਨ ਇਸ ਪਾਣੀ ਦੇ ਵਿੱਚ ਹੈ, ਇਸ ਪਾਣੀ ਵਿੱਚ। ਜੇ ਪਰਮੇਸ਼ਰ ਦੀ ਸੱਤਾ ਨਾ ਹੋਵੇ ਤਾਂ ਸਾਰੇ ਮਰ ਜਾਣ। ਪਰਮੇਸ਼ਰ ਪਰਮਾਤਮਾ ਦੀ ਕੁਦਰਤ ਦੀ ਨਿਸ਼ਾਨੀ ਕੀ ਹੈ? ਉਹਦੀ ਸਮਰੱਥਾ, ਉਹਦੀ ਅਸਚਰਜਤਾਈ ਦੀ ਨਿਸ਼ਾਨੀ ਕੀ ਹੈ? ਸਮੁੰਦਰ ਦਾ ਜ਼ਹਿਰ ਵਰਗਾ ਕੌੜਾ ਪਾਣੀ ਬੰਦਾ ਮੂੰਹ ਵਿੱਚ ਪਾ ਲਵੇ ਤਾਂ ਉਲਟੀ ਹੁੰਦੀ ਹੈ, ਪਰ ਉਹਦੇ ਵਿੱਚ ਵੀ ਪਰਮੇਸ਼ਰ ਨੇ ਜੀਵ ਪੈਦਾ ਕੀਤੇ ਨੇ, ਉਹ ਲੂਣ ਹੀ ਉਹਨਾਂ ਦੀ ਖੁਰਾਕ ਹੈ। 5 ਕੁ ਦਿਨ ਬੰਦਾ ਲੂਣ ਖਾ ਲਵੇ ਉਹਦਾ ਹਾਲ ਕੀ ਹੋਊ? ਪਰ ਦੇਖੋ ਉਹਦੀ ਕੁਦਰਤ, ਜਿਹੜੇ ਜੀਵ ਲੂਣ ਹੀ ਖਾਈ ਜਾਂਦੇ ਨੇ, ਉਹ ਸਮੁੰਦਰ ਵਿੱਚ ਕਿਹੜਾ ਕਰੋਟੀਆਂ ਪਾ ਰਿਹਾ? ਉਹ ਪਾਣੀ ਹੈ, ਉਥੇ ਜੀਵ ਨੇ, ਉਥੇ ਪਰਮੇਸ਼ਰ ਨੇ ਉਹੀ ਉਹਨਾਂ ਨੂੰ ਰੋਜੀ ਉਹਨਾਂ ਦੇ ਸਰੀਰ ਦੇ ਮੁਆਫ ਬਣਾ ਦਿੱਤੀ ਹੈ। ਜੇ ਪਾਣੀ ਵਿੱਚ ਰੱਬ ਨਾ ਹੋਵੇ ਤਾਂ ਬ੍ਰਹਮਾ 18 ਯੁਗ ਪਾਣੀ ਵਿੱਚ ਹੀ ਥੱਲੇ ਘੁੰਮਦਾ ਗਿਆ ਸੀ, ਮਰ ਜਾਂਦਾ, ਨਹੀਂ ਮਰਨ ਦਿੱਤਾ। ਉਹ ਜਲਾਂ ਵਿੱਚ ਵੀ ਪਰਮੇਸ਼ਰ ਹੈ, ਥਲ ਮਾਰੂਥਲਾਂ ਦੇ ਵਿੱਚ ਵੀ ਉਹ ਪਰਮੇਸ਼ਰ ਹੈ। ਉਹੋ ਹੀ ਮਾਰੂਥਲ ਜਦੋਂ ਜੇਠ ਹਾੜ ਵਿੱਚ ਮਾਰੂਥਲਾਂ ਤਰੇਤਲੇ ਅਸਥਾਨ ਤਪਦੇ ਨੇ ਤੇ ਬੰਦਾ ਨੰਗਾ ਪੈਰ ਨਹੀਂ ਰੱਖ ਸਕਦਾ, ਪਰ ਉੱਥੇ ਵੀ ਛੋਟੇ ਛੋਟੇ ਜੀਵ ਨੇ, ਛੋਟੇ ਛੋਟੇ ਕੀੜੇ ਮਕੌੜੇ ਉਸ ਧਰਤੀ ਤੇ ਵੀ ਹਨ। ਇਹ ਪਰਮੇਸ਼ਰ ਰਾਖਾ ਹੈ। ਮਹੀ ਧਰਤੀ ਤੇ ਅਲ ਨਾਮ ਹੈ ਆਕਾਸ਼ ਦਾ, ਉਸ ਆਕਾਸ਼ ਵਿੱਚ ਵੀ ਭਰਪੂਰ ਉਹ ਪਰਮੇਸ਼ਰ ਲਬਾਲਬ ਭਰਿਆ ਹੋਇਆ ਹੈ, ਭਾਵ ਸਭ ਦੇ ਅੰਦਰ ਭਰਪੂਰ ਹੈ ਸਾਰੇ ਥਾਵਾਂ ਤੇ ਪਰਮੇਸ਼ਰ। ਜਲਥਲ ਮਹੀਅਲ ਪੂਰਿਆ ਸਵਾਮੀ ਸਿਰਜਨ ਹਾਰ,
ਦੂਜਾ ਨਾ ਕੋਏ।
ਇਹ ਜਿਹੜਾ ਜਲ ਹੈ ਧਰਤੀ ਦੇ ਥੱਲੇ, ਉਸ ਜਲ ਦੇ ਥੱਲੇ ਫਿਰ ਧਰਤੀ ਹੈ, ਉਸ ਧਰਤੀ ਥੱਲੇ ਫਿਰ ਪਾਣੀ ਹੈ, ਉਸ ਪਾਣੀ ਥੱਲੇ ਫਿਰ ਜਲ ਹੈ। ਆਖਰ ਕੋਈ ਪਰਮਾਤਮਾ ਦੀ ਤਾਕਤ ਹੈ ਤੇ ਉਹ ਜਲ ਥਲ ਖੜੇ ਹਨ। ਆਖਰ ਕੋਈ ਤਾਕਤ ਹੈ ਪਰਮੇਸ਼ਰ ਦੀ ਤੇ ਆਕਾਸ਼ ਖੜਾ ਨਹੀਂ ਤੇ ਸਾਡੇ ਉੱਪਰ ਡਿੱਗ ਪਵੇ। ਚੰਦਰਮਾ ਕਹਿੰਦੇ ਇੱਕ ਧਰਤੀ ਹੈ, ਸੂਰਜ ਇੱਕ ਧਰਤੀ ਹੈ, ਇਹੋ ਹੀ ਪਰਮਾਤਮਾ ਦੀ ਕੁਦਰਤ ਹੈ। ਰੱਬ ਦਿਸਦਾ ਪਿਆ ਪ੍ਰਤੱਖ ਭਈ ਉਹ ਥੱਲੇ ਨਹੀਂ ਡਿੱਗਦੇ, ਆਕਾਸ਼ ਵਿੱਚ ਖੜੇ ਨੇ। ਬਿਨ ਥੰਮਾ ਗਗਨ ਰਹਾਇਆ, ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਇਸ ਗਗਨ ਆਕਾਸ਼ ਨੂੰ ਥਮਲੇ ਤੋਂ ਬਿਨਾਂ ਪਰਮੇਸ਼ਰ ਨੇ ਰੋਕਿਆ ਹੋਇਆ ਹੈ, ਇਹ ਉਸ ਦੀ ਕੁਦਰਤ ਹੈ। ਹਾਂਜੀ,
ਹਰੇ ਆਪ ਬਹਿ ਕਰੇ ਨਿਆਉ।
ਦੂਜਾ,
ਹਰ ਜਾਤਲ ਮੇਰ ਭਰਪੂਰ ਨਾਹੀਂ ਕੋਈ,
ਉਸ ਪਰਮੇਸ਼ਰ ਤੋਂ ਬਿਨਾਂ ਭਾਈ ਪਰਿਪੂਰਨ ਹੋਰ ਕੋਈ ਦੂਸਰਾ ਨਹੀਂ ਹੈ ਗੁਰਮੁਖੋ।
ਹਰੇ ਆਪ ਬਹਿ ਕਰੇ ਨਿਆਉ,
ਉਹ ਪਰਮੇਸ਼ਰ ਆਪ ਬਹਿ ਕੇ ਸੱਚਖੰਡ ਦੇ ਵਿੱਚ ਨਿਆਉ ਕਰਦਾ ਹੈ।
ਮੁੜਿਆਰ ਸਭ ਮਾਰਕਟ ਹੋਏ,
ਜਿਹੜੇ ਝੂਠ ਬੋਲਣ ਵਾਲੇ ਹਨ ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚੋਂ ਕੁੱਟ ਮਾਰ ਕਰਕੇ ਪਰਮੇਸ਼ਰ ਕੱਢ ਦਿੰਦਾ ਹੈ, ਜਮਦੂਤਾਂ ਦੇ ਪਾਸੋਂ ਕੁਟਾ ਕੇ ਕੁੱਟ ਪਵਾ ਕੇ ਉਥੋਂ ਕੱਢ ਦਿੰਦਾ ਹੈ। ਹਰੀ ਪਰਮੇਸ਼ਰ ਆਪ ਬਹਿ ਕੇ ਨਿਆਉ ਕਰ ਰਿਹਾ ਹੈ। ਇੱਥੇ ਭਾਵੇਂ ਨਹੀਂ ਨਿਆ, ਪਰ ਉਥੇ ਪਰਮੇਸ਼ਰ ਦਰਗਾਹ ਦੇ ਵਿੱਚ ਨਿਆਂ ਕਰ ਰਿਹਾ ਸਾਰਿਆਂ ਦਾ। ਉਥੇ ਇੱਥੇ ਦੀ ਤਰ੍ਹਾਂ ਵੱਡੀਆਂ ਹੇਰਾ ਫੇਰੀਆਂ ਨਹੀਂ ਚੱਲਣੀਆਂ। ਕੂੜਿਆਰ ਸਭ ਮਾਰ ਕਢੋਏ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਅੱਗੇ ਗਏ ਨਾ ਮੰਨੀਆਂ ਮਾਰ ਕੱਢੋ ਬੇਪੀਰ। ਨਗੁਰਾ ਕੱਢ ਦਿਓ ਇਸ ਨੂੰ ਮਾਰ ਕੇ ਇੱਥੋਂ, ਕੱਢੇ ਜਾਣਗੇ ਝੂਠ ਬੋਲਣ ਵਾਲੇ ਝੂਠੇ ਪੁਰਸ਼ਾਂ
ਦੇ ਵੜਿਆਈ।
ਗੁਰਮੁਖੋ, ਇੱਥੇ ਭਾਵੇਂ ਸੱਚ ਬੋਲਣ ਵਾਲਿਆਂ ਨੂੰ ਧੱਕੇ ਵੱਜ ਰਹੇ ਹਨ, ਪਰ ਪਰਮੇਸ਼ਰ ਦੀ ਦਰਗਾਹ ਵਿੱਚ ਸੱਚ ਬੋਲਣ ਵਾਲਿਆਂ ਸੱਚਿਆਂ ਸੁੱਚਿਆਂ ਨੂੰ ਵਡਿਆਈ ਪ੍ਰਾਪਤ ਹੋਵੇਗੀ।
ਹਰ ਧਰਮ ਨਿਆਉ ਕੀ ਹੋਏ,
ਇਹ ਧਰਮ ਦਾ ਨਿਆਂ ਉਸ ਪਰਮੇਸ਼ਰ ਨੇ ਕੀ ਹੋਏ ਕੀਤਾ ਹੈ।
ਸਭ ਹਰ ਕੀ ਕਰੋ ਤਤ,
ਇਸ ਵਾਸਤੇ ਜੇ ਉਸ ਸੱਚਖੰਡ ਦੀ ਪ੍ਰਾਪਤੀ ਕਰਨੀ, ਸੱਚੇ ਬਣ ਕੇ ਬੈਠਣਾ ਹੈ, ਤਾਂ ਸਾਰੇ ਮਿਲ ਕੇ ਹਰੀ ਪਰਮੇਸ਼ਰ ਦੀ ਉਸ ਤੋਂ ਸੋਭਾ ਕਰੋ।
ਗਰੀਬ ਅਨਾਥ ਰਾਖ ਲਈ ਹੋਏ,
ਜਿਸ ਪਰਮੇਸ਼ਰ ਨੇ ਗਰੀਬਾਂ ਤੇ ਅਨਾਥਾਂ ਯਤੀਮਾਂ ਦੇ ਤਾਈ ਵੀ ਰੱਖ ਲੈਣਾ ਕੀਤਾ ਹੈ, ਉਨ੍ਹਾਂ ਦੀ ਵੀ ਰੱਖਿਆ ਕੀਤੀ ਹੈ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਅੰਧਕਾਂ ਪਿੱਠ ਦੇ ਨਾਮ ਦਿਓ ਮੁਕਲਾਇਆ।
ਜੈ ਕਾਰ ਕੀਓ ਧਰਮੀਆਂ ਕਾ,
ਦੇਖੋ ਜਿਹੜੇ ਧਰਮੀ ਪੁਰਸ਼ ਹਨ, ਜਿਹੜੇ ਧਰਮ ਨੂੰ ਕਮਾਉਂਦੇ ਹਨ, ਜਿਹੜੇ ਧਰਮ ਵਾਸਤੇ ਸ਼ਹੀਦ ਹੁੰਦੇ ਹਨ, ਉਨ੍ਹਾਂ ਦਾ ਅਕਾਲ ਪੁਰਖ ਪਰਮੇਸ਼ਰ ਨੇ ਜੈ ਜੈ ਕਾਰ ਕੀਓ ਕਰਵਾ ਦਿੱਤਾ ਹੈ, ਕਰਵਾ ਦਿੱਤਾ ਹੈ ਜੈ ਜੈਕਾਰ। ਉਹ ਧਰਮੀ ਪੁਰਸ਼ ਅੱਜ ਵਰਲਡ ਦੇ ਵਿੱਚ ਇਹ ਅਰਦਾਸਾਂ ਹੋ ਰਹੀਆਂ ਨੇ, ਜਿਨ੍ਹਾਂ ਨਾਮ ਜਪਿਆ ਇਹ ਵੀ ਧਰਮੀ ਬਣਨਾ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਡਿੱਠ ਕੀਤਾ, ਚਰਖੜੀਆਂ ਤੇ ਚੜੇ, ਗੋਲੀਆਂ ਦੇ ਨਿਸ਼ਾਨੇ ਬਣੇ, ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਵਾਸਤੇ, ਸਤਿਗੁਰੂ ਜੀ ਦੇ ਅਸਥਾਨਾਂ ਦੀ ਰੱਖਿਆ ਵਾਸਤੇ ਝੰਡਾ ਨਾਲ ਬੰਨ ਕੇ ਸਾੜੇ ਗਏ, ਗੱਡੀਆਂ ਦੇ ਇੰਜਣਾਂ ਹੇਠ ਮਾਰੇ ਗਏ, ਜਿਨ੍ਹਾਂ ਮਾਈਆਂ ਬੀਬੀਆਂ ਨੇ ਬੱਚਿਆਂ ਦੇ ਟੋਟਾ ਟੋਟਾ ਕਰਵਾ ਕੇ ਝੋਲੀਆਂ ਚ ਪਵਾ ਲਏ, ਧਰਮ ਨਹੀਂ ਛੱਡਿਆ, ਸੀ ਨਹੀਂ ਕੀਤੀ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਇਹ ਜੈਕਾਰ ਕਰਵਾਇਆ ਹੈ ਧਰਮੀਆਂ ਦਾ। ਕੋਈ ਐਸਾ ਗੁਰਦੁਆਰਾ ਸਥਾਨ ਨਹੀਂ ਜਿੱਥੇ ਇਹ ਕਿਹਾ ਜਾਵੇ ਭਈ ਜਿਨ੍ਹਾਂ ਨੇ ਦਾੜੀਆਂ ਕੱਟੀਆਂ, ਸ਼ਰਾਬਾਂ ਪੀਤੀਆਂ, ਗਦਾਰੀ ਕੀਤੀ, ਸਿੱਖਾਂ ਨੂੰ ਮਰਵਾਇਆ, ਕੁਕਰਮ ਕੀਤੇ, ਉਨ੍ਹਾਂ ਦਾ ਧਿਆਨ ਧਰ ਕੇ ਕਿਤੇ ਨਹੀਂ ਬੋਲਿਆ ਜਾ ਰਿਹਾ, ਨਹੀਂ ਧਰਮੀਆਂ ਦਾ, ਕਿ ਜੈ ਜੈਕਾਰ ਮੇਰੇ ਪ੍ਰਭੂ ਨੇ ਕਰਵਾਉਣਾ ਕੀਤਾ ਹੈ। ਜਿਹੜੇ ਧਰਮੀ ਨੇ ਉਹਨਾਂ ਦਾ ਜੈ ਜੈਕਾਰ ਕਰਵਾ ਦਿੱਤਾ ਹੈ। ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਇਸ ਸੰਸਾਰ ਦੇ ਅੰਦਰ ਤਰੇ ਕੁਟੰਬ ਸੰਗ ਲੋਕ ਕੁੱਲ ਸਬਾਇਆ, ਪ੍ਰਹਿਲਾਦ ਜਨ ਕੇ ਇੱਕੀ ਕੁੱਲ ਉਧਾਰੇ, ਕੋਈ ਨਾ ਜਾਣੈ ਕੋਈ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ, ਛੀਂਬੇ ਨਾਈ ਜਲਾਹੇ ਜਹੂਰ, ਜੈ ਜੈਕਾਰ ਕਰਵਾ ਦਿੱਤੀ ਮੇਰੇ ਪਾਤਸ਼ਾਹ ਜੀ ਨੇ। ਜੈਕਾਰ ਕੀ ਉਹ ਧਰਮੀਆਂ ਕਾ, ਉਥੇ ਦਰਗਾਹ ਦੇ ਵਿਚ ਵੀ ਜਿਹੜੇ ਧਰਮੀ ਪੁਰਸ਼ਾਂ ਨੂੰ ਉਨ੍ਹਾਂ ਦਾ ਜੈ ਜੈਕਾਰ ਕਰਵਾਇਆ, ਇੱਥੇ ਸੰਸਾਰ ਵਿਚ ਵੀ ਕਰਵਾਇਆ ਹੈ। ਜਿਹੜੇ ਧਰਮੀ ਪੁਰਸ਼ ਸ਼ਹੀਦ ਹੋ ਰਹੇ ਨੇ ਉਨ੍ਹਾਂ ਦਾ ਜੈ ਜੈਕਾਰ ਪਰਮੇਸ਼ਰ ਕਰਵਾਏਗਾ, ਸਮਾਂ ਜ਼ਰੂਰ ਲੱਗਦਾ ਹੈ।
ਪਾਪੀ ਕੋ ਡੰਡ ਦੀ ਓਏ,
ਜਿਹੜੇ ਜਿਹੜੇ ਪਾਪੀ ਪਾਪ ਕਰਨ ਵਾਲੇ ਸਨ ਉਨ੍ਹਾਂ ਨੂੰ ਡੰਡ ਦੀ ਓਏ ਦੇਣਾ ਕੀਤਾ ਹੈ ਉਸ ਪਰਮੇਸ਼ਰ ਨੇ। ਪਿੱਛੇ ਜਿਹੜੇ ਧਰਮੀ ਹੋ ਚੁੱਕੇ ਨੇ ਉਨ੍ਹਾਂ ਦਾ ਜੈ ਜੈਕਾਰ ਕਰਵਾ ਦਿੱਤਾ, ਜਿਹੜੇ ਪਾਪੀ ਨੇ ਉਨ੍ਹਾਂ ਨੂੰ ਡੰਡ ਦੇ ਦਿੱਤਾ ਗਿਆ ਹੈ। ਪਾਪੀ ਸੀ ਚੰਦੂ, ਉਸਨੇ ਪਾਪ ਕੀਤਾ, ਪੰਚਮ ਪਾਤਸ਼ਾਹ ਜੀ ਤੇ ਜ਼ੁਲਮ ਢਾਹਿਆ, ਉਸ ਚੰਦੂ ਨੂੰ ਡੰਡ ਦਿੱਤਾ ਗਿਆ। ਥੋੜੇ ਹੀ ਸਮੇਂ ਦੇ ਵਿਚ ਉਹਦੇ ਨੱਕ ਚ ਨਕੇਲ ਪਾ ਕੇ, ਸਿੱਖਾਂ ਦੇ ਹੱਥ ਵਿਚ ਫੜਾ ਕੇ ਕੁੱਤਿਆਂ ਦੇ ਨਾਲ ਫੇਰਿਆ ਗਿਆ, ਦਰ ਦਰ ਤੋਂ ਟੁਕੜੇ ਮੰਗਵਾਏ ਗਏ, ਇਹਦੇ ਸਿਰ ਵਿਚ ਵਿਸ਼ਟਾ ਕੀਤਾ ਗਿਆ, ਬਾਜ਼ਾਰਾਂ ਦੇ ਵਿਚ ਫੇਰ ਫੇਰ ਕੇ, ਇਕ ਵਜ਼ੀਰ ਸੀ ਬੁਰਾ ਹਾਲ ਕੀਤਾ, ਇਸ ਤਰ੍ਹਾਂ ਇਹਨੂੰ ਡੰਨ ਦਿੱਤਾ ਚੰਗੀ ਤਰ੍ਹਾਂ। ਉਹ ਲਾਹੌਰ ਦਾ ਪਟਿਆਰਾ ਜਿਹਦੇ ਪਾਸੋਂ ਚੰਦੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੀਸ ਵਿਚ ਰੇਤ ਪਾਉਂਦਾ ਸੀ, ਜਦੋਂ ਉਹਦੀ ਦੁਕਾਨ ਤੇ ਕੁੱਤਿਆਂ ਨਾਲ ਬੰਨ ਕੇ ਖੜਿਆ, ਗੁੱਸੇ ਚ ਆ ਕੇ ਉਸਨੇ ਕੜਛਾ ਮਾਰਿਆ ਦੇ ਸਿਰ ਵਿਚ, ਨਾਲ ਹੀ ਜਾਨ ਕੱਢ ਦਿੱਤੀ। ਕਹਿਣ ਲੱਗਾ ਓਏ ਦੁਸ਼ਟਾ, ਕੜਛਾ ਸੀ ਜਿਹਦੇ ਨਾਲ ਤੂੰ ਮੇਰੇ ਕੋਲ ਜ਼ਬਰਦਸਤੀ ਰੇਤ ਪਾਉਂਦਾ, ਅੱਜ ਤੇਰੇ ਸਿਰ ਵਿਚ ਪੰਨਾ। ਤੇ ਧਰਮੀ ਗੁਰੂ ਅਰਜਨ ਦੇਵ ਜੀ ਦਾ ਜੈ ਜੈਕਾਰ ਕਰਵਾ ਦਿੱਤਾ। ਉਦੋਂ ਵਾਲੇ ਸਿੱਖ ਭਾਈ ਜੇਠਾ, ਭਾਈ ਲੰਗਾਹਾ, ਭਾਈ ਪ੍ਰਾਣਾ, ਭਾਈ ਵਿਧੀਆ, ਉਨ੍ਹਾਂ ਦੀ ਜੈ ਜੈਕਾਰ ਕਰਵਾ ਦਿੱਤੀ ਹੈ, ਹੋ ਰਹੀ ਹੈ। ਜੇ ਜ਼ੁਲਮ ਢਾਇਆ ਭਾਈ ਮਤੀ ਦਾਸ ਜੀ ਦੇ ਉੱਪਰ ਜ਼ੁਲਮ ਢਾਇਆ, ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕਟਵਾਇਆ, ਤਾਂ ਡੰਨ ਕੀ ਦਿੱਤਾ? ਪਰਮੇਸ਼ਰ ਨੇ ਭਾਈ ਮਨੀ ਸਿੰਘ ਜੀ ਦੇ ਭਤੀਜੇ ਭਾਈ ਅੱਗੜ ਸਿੰਘ ਦੇ ਕੋਲੋਂ ਤੀਸਰੇ ਦੇਣੀ ਬੰਦ ਬੰਦ ਕਟਾਉਣ ਵਾਲੇ ਨੂੰ ਹਾਥੀ ਤੋਂ ਲਾਹ ਕੇ ਖਿੱਚ ਕੇ ਮਾਰਨਾ ਕੀਤਾ, ਡੰਨ ਦੇ ਦਿੱਤਾ। ਫਿਰ ਗੁਰੂ ਕੇ ਪਿਆਰਿਓ, ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਜ਼ੁਲਮ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਦੀ ਜੈ ਜੈਕਾਰ ਰੱਬ ਨੇ ਕਰਵਾਈ, ਪਰ ਉਹ ਹੀ ਨੁਰੰਗਾ ਦਿੱਲੀ ਦੇ ਵਿਚ ਮੰਜੇ ਤੋਂ ਚੱਕ ਕੇ ਮਾਰਿਆ ਭਾਈ ਮਤੀ ਦਾਸ ਜੀ ਦੀ ਰੂਹ ਨੇ, ਉਸ ਤੋਂ ਬਿਨਾਂ ਇਕ ਦਿਨ ਵੀ ਨਹੀਂ ਦਿੱਲੀ ਵਿਚ ਵਸ ਸਕਿਆ। ਦੱਖਣ ਵਿਚ ਤਾਨੀ ਸ਼ਾਹ ਰਾਜੇ ਦੇ ਨਾਲ ਜੰਗ ਦਾ ਬਹਾਨਾ ਬਣਾ ਕੇ ਤੇ ਉਥੇ ਚਲੇ ਗਿਆ ਸੀ। ਜੇ ਇਸੇ ਪ੍ਰਕਾਰ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਵਰਗੇ ਆਉਂਦੇ ਰਹੇ ਤਾਂ ਗੁਰੂ ਕੇ ਸਿੰਘਾਂ ਨੇ ਚੰਗੀ ਤਰ੍ਹਾਂ ਚਣੇ ਚਬਾਏ, ਦੰਦ ਖੱਟੇ ਕੀਤੇ। ਜੇ ਕੋਈ ਹੋਰ ਆਏ ਤੇ ਸਿੱਖਾਂ ਨੇ ਗਿਣ ਗਿਣ ਕੇ ਬਦਲੇ ਲਏ, ਜ਼ੁਲਮ ਢਾਏ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। ਬੰਦਾ ਸਿੰਘ ਬਹਾਦਰ ਨੇ ਚੁਣ ਚੁਣ ਕੇ ਮਾਰੇ, ਦਸਮ ਪਾਤਸ਼ਾਹ ਨੇ ਮਰਵਾਏ ਚੁਣ ਚੁਣ ਕੇ, ਵਜ਼ੀਰ ਖਾਂ ਵਰਗੇ ਸੂਬੇ ਸਰਹੰਦ ਜਿਨ੍ਹਾਂ ਦੀ ਹਵਾ ਵੱਲ ਨਹੀਂ ਸੀ ਕੋਈ ਦੇਖਦਾ, ਬੁੱਧੂ ਸ਼ਾਹ ਰੱਬ ਦਾ ਪਿਆਰਾ ਜਿਸ ਤੇ ਜ਼ੁਲਮ ਢਾਇਆ, ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਦੇ ਘਰ ਢਾ ਦਿੱਤੇ, ਉਜਾੜ ਦਿੱਤੇ, ਸਾਰੇ ਮਾਰ ਦਿੱਤੇ, ਖਤਮ ਕਰ ਦਿੱਤੇ। ਇਹ ਅੱਜ ਹਰਿਮੰਦਰ ਸਾਹਿਬ ਨੂੰ ਇਸ ਕਾਲਕਾ ਨੇ ਢਾਇਆ ਤੇ ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਵਰਗਿਆਂ ਨੇ ਪਾਪੀ ਕੋ ਡੰਡ ਦੀ ਹੋਏ ਇਸ ਇੰਦਰਾ ਗਾਂਧੀ ਦਾ ਭੋਗ ਪਾਇਆ, ਮਾਰਿਆ। ਰੱਬ ਨੇ ਉਨ੍ਹਾਂ ਗੁਰਸਿੱਖਾਂ ਤੋਂ ਸੇਵਾ ਲੈ ਲਈ, ਉਹ ਸਤਵੰਤ ਸਿੰਘ ਤੇ ਬੇਅੰਤ ਸਿੰਘ ਦੀ ਜੈ ਜੈਕਾਰ ਕਰਵਾ ਦਿੱਤੀ ਸਿੱਖਾਂ ਵਿਚ। ਜੇ ਵੈਦਿਆ ਨੇ ਟੈਗ ਕੀਤਾ, ਪਾਪੀ ਨੂੰ ਡੰਨ ਦੇ ਦਿੱਤਾ, ਤੇ ਅੱਜ ਉਹ ਗੁਰੂ ਕੇ ਪਿਆਰੇ ਜੇਲਾਂ ਵਿਚ ਨੇ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ, ਕੋਈ ਪਛਾਣਦਾ ਨਹੀਂ ਸੀ, ਸਿੱਖਾ ਕੌਣ ਤੇ ਜਿੰਦਾ ਕੌਣ, ਅੱਜ ਸਿੱਖ ਸਿੱਖ ਦੇ ਹਿਰਦੇ ਵਿਚ ਜਿੰਦਾ ਤੇ ਸੁੱਖਾ ਬੈਠ ਗਏ। ਕਹੋ ਗੱਜ ਕੇ ਸਤਨਾਮ ਸ੍ਰੀ ਗੁਰੂ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓ ਏ। ਪਾਪੀਆਂ ਨੂੰ ਡੰਡ ਦੇਣਾ ਕੀਤਾ ਧਰਮੀਆਂ ਦਾ, ਜੈ ਜੈਕਾਰ ਕਰਵਾਇਆ ਉਸ ਪਰਮੇਸ਼ਰ ਨੇ, ਅਕਾਲ ਪੁਰਖ ਨੇ। ਇਸ ਵਾਸਤੇ ਕਰਮ ਧਰਮ ਦੇ ਕਰਨੇ ਚਾਹੀਦੇ ਨੇ। ਜੇ ਜੈ ਜੈਕਾਰ ਕਰਵਾਉਣੀ ਹੈ ਤੇ ਜਿਨ੍ਹਾਂ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਨੇ ਮਰਦੇ ਵੀ ਜਾਂਦੇ ਨੇ ਤੇ ਲੋਕ ਵੀ ਨਹੀਂ ਸੁਣਾਉਂਦੇ। ਕਹਿੰਦੇ ਨਾ ਕਾਵਾਂ ਵਿਚੋਂ, ਨਾ ਹਸਲਾਂ ਵਿਚੋਂ, ਧੋਬੀ ਦਾ ਕੁੱਤਾ ਨਾ ਘਰ ਨਾ ਕਾਟਦਾ। ਨਾ ਸਿੱਖਾਂ ਵੱਲੋਂ ਸਤਿਕਾਰ ਲਿਆ ਤੇ ਨਾ ਕਿਸੇ ਹੋਰ ਪਾਸੇ ਵੱਲੋਂ, ਅੱਧ ਵਿਚਾਲੇ ਡੁੱਬ ਕੇ ਮਰ ਗਏ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਕਿਰਪਾ ਕਰਨ, ਸਾਨੂੰ ਧਰਮੀ ਬਣਾਉਣ, ਧਰਮ ਨਾਲ ਜੋੜਨ, ਗੁਰੂ ਦੇ ਨਾਲ ਜੁੜ ਕੇ ਹੀ ਇਸ ਸਤਿਕਾਰ ਤੇ ਵਡਿਆਈ ਨੂੰ ਪ੍ਰਾਪਤ ਕਰ ਸਕਦੇ। ਜੇ ਗੁਰੂ ਕਾ ਪਿਆਰਾ, ਗੁਰੂ ਕੇ ਪਿਆਰਿਓ ਆਪਣਾ ਖੋਪਰਾ ਲੁਹਾ ਲਿਆ ਭਾਈ ਤਾਰੂ ਸਿੰਘ ਜੀ ਨੇ, ਉਹਦਾ ਜੈ ਜੈਕਾਰ ਹੋਇਆ। ਉਹ ਮੌਕੇ ਦਾ ਹਾਕਮ ਜਿਹੜਾ ਸੀ, ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾ ਖਾ ਕੇ ਬਾਹੀਆਂ ਦਿਨਾਂ ਵਿਚ ਮਰ ਗਿਆ। ਉਹ ਜੁੱਤੀਆਂ ਖਾ ਕੇ ਮਰਿਆ। ਇਧਰ ਗੁਰੂ ਕਾ ਸਿੱਖ ਅੱਧਾ ਸਿਰ ਵੱਢਿਆ, 22 ਦਿਨ ਸਮਾਧੀ ਚ ਬੈਠ ਕੇ ਖੁਸ਼ੀਆਂ ਦੇ ਨਾਲ ਸੱਚਖੰਡ ਵਿਚ ਪਹੁੰਚਿਆ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਮੁਆਫ਼ੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।